ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਿਹਾਗੜਾ ਮਹੱਲਾ ਪੰਜਵਾਂ ਸ਼ਾਂਤ ਅਨਕਾਏ ਰਤੜਿਆ ਵਾਟ ਦੁਹੇਲੀ ਰਾਮ ਪਾਪ ਕਮਾਵਦਿਆ ਤੇਰਾ ਕੋਈ ਨਾ ਬੇਲੀ ਰਾਮ ਅਨਕਾਏ ਰਤੜਿਆ ਵਾਟ ਦੁਹੇਲੀ ਰਾਮ ਪਾਪ ਕਮਾਵਦਿਆ ਤੇਰਾ ਕੋਈ ਨਾ ਬੇਲੀ ਰਾਮ ਕੋਈ ਨਾ ਬੇਲੀ ਕੋਈ ਤੇਰਾ ਸਦਾ ਪਛੋਤਾਵ ਹੈ ਗੁਣ ਗੋਪਾਲ ਨਾ ਜਪ ਹੈ ਰਸਨਾ ਫਿਰ ਕਦੋ ਸੇ ਦੇਹ ਆਵਹੇ ਤਰ ਵਰ ਵਿਛੁਨੇ ਨਹ ਪਾਤ ਜੁੜਤੇ ਜਮ ਮਗ ਗਾਉਣ ਅਕੇਲੀ ਬਿਨਵੰਤ ਨਾਨਕ ਬਿਨ ਨਾਮ ਹਾਰ ਕੇ ਸਦਾ ਫਿਰਤ ਦੁਹੇਲੀ ਤਰ ਵਰ ਵਿਛੁਨੇ ਨਹ ਪਾਤ ਜੁੜਤੇ ਜਮ ਮਗ ਗਾਉਣ ਅਕੇਲੀ ਬਿਨਵੰਤ ਨਾਨਕ ਬਿਨ ਨਾਮ ਹਰ ਕੇ ਸਦਾ ਫਿਰਤ ਦੁਹੇਲੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਅਗਮ ਅਗੋਚਰ ਸੱਚ ਸਾਹਿਬ ਮੇਰਾ ਨਾਨਕ ਬੋਲੇ ਬੁਲਾਇਆ ਤੇਰਾ ਕਬੀਰ ਮਰਤਾ ਮਰਤਾ ਜਗਮੁਆ ਮਰ ਪਿੰਨ ਜਾਣਿਆ ਕੋਏ ਐਸੀ ਮਰਨੀ ਜੋ ਮਰੈ ਬਹੁਰ ਨਾ ਮਰਨਾ ਹੋਏ ਸੂਰਾ ਸੋ ਪਹਿਚਾਨੀਐ ਲੜੈ ਦੀਨ ਕੇ ਹੇਤ ਪੁਰਜਾ ਪੁਰਜਾ ਕਟ ਮਰੈ ਕਬ ਹੂਨਾ ਛਾਡੈ ਖੇਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼ਬਦ ਗੁਰੂ ਤਖਤ ਛਤਰ ਚਵਰ ਦੇ ਮਾਲਕ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਸੁਭਾਇ ਮਾਨ ਗੁਰੂ ਸੁਵਾਰੇ ਪ੍ਰੇਮੀ ਸਤਸੰਗੀ ਜਨੋ ਵਡਭਾਗੇ ਹੋ ਆਪ ਜੀ ਸਤਿਗੁਰਾਂ ਦੀ ਪਾਵਨ ਹਜ਼ੂਰੀ ਵਿੱਚ ਸਤ ਸੰਗਤ ਕਰਨ ਦਾ ਸੁਭਾਗ ਆਪ ਜੀ ਨੂੰ ਪ੍ਰਾਪਤ ਹੋਇਆ ਹੈ। ਗੁਰਬਾਣੀ ਕੀਰਤਨ ਗੁਰੂ ਸੁਵਾਰੇ ਗੁਰੂ ਕੇ ਕੀਰਤਨੀਆਂ ਪਾਸੋਂ ਆਪ ਜੀ ਨੇ ਸਰਵਨ ਕੀਤੇ ਹਨ। ਅੰਮ੍ਰਿਤ ਵੇਲੇ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਅੰਦਰ ਤਖ਼ਤ 'ਤੇ ਸੁਭਾਈਮਾਨ ਹੋ ਕੇ ਜੋ ਮੁੱਖ ਵਾਕ ਸਾਡੇ ਸਾਰਿਆਂ ਉੱਤੇ ਕਿਰਪਾ ਕੀਤੀ ਹੈ, ਪਾਵਨ ਸ਼ਬਦ ਬਿਹਾਗੜਾ ਰਾਗ ਦੇ ਅੰਦਰ ਸ਼ਹੀਦਾਂ ਦੇ ਸਿਰਤਾਜ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਸ਼ੰਤ ਦੇ ਰੂਪ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਮੁਬਾਰਕ ਅੰਗ 546 ਅਤੇ 47 'ਤੇ ਸੁਭਾਈਮਾਨ ਹੈ, ਜਿੱਥੇ ਆਪਾਂ ਅੱਜ ਇਸ ਪਾਵਨ ਸ਼ਬਦ ਦੀ ਵਿਚਾਰ ਕਰਕੇ ਸ਼ਬਦ ਤੋਂ ਮਿਲਣ ਵਾਲਾ ਉਪਦੇਸ਼ ਆਪਣੇ ਹਿਰਦਿਆਂ ਦੇ ਵਿੱਚ ਵਸਾਉਣਾ ਹੈ। ਉੱਥੇ ਨਾਲ ਹੀ ਆਪ ਜੀ ਨੂੰ ਪਤਾ ਹੈ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਅੰਦਰ ਵੀ ਗੁਰੂ ਕੇ ਅਰਦਾਸੀਆਂ ਨੇ ਕਲਗੀਧਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ ਦੀ ਸ਼ਹਾਦਤ ਦੀ ਅਰਦਾਸ, ਸਤਿਕਾਰਯੋਗ ਮਾਤਾ ਗੁਜਰ ਕੌਰ ਜੀ ਦੀ ਸ਼ਹਾਦਤ ਦੀ ਅਰਦਾਸ, ਗੁਰੂ ਚਰਨਾਂ ਦੇ ਅੰਦਰ ਸਿੱਖ ਕੌਮ ਨੂੰ ਚੜ੍ਹਦੀ ਕਲਾ ਵਿੱਚ ਲਿਜਾਣ ਵਾਸਤੇ ਕੀਤੀ ਹੈ। ਆਓ ਜਿੰਨੇ ਵੀ ਸਤਸੰਗੀ ਸਤਿਗੁਰਾਂ ਦੀ ਕਿਰਪਾ ਦੇ ਪਾਤਰ ਬਣੇ ਹੋ, ਸੁਰਤੀਆਂ ਬਿਰਤੀਆਂ ਨੂੰ ਟਿਕਾਓ ਅਤੇ ਜਿੰਨੇ ਵੀ ਪ੍ਰੇਮੀ ਜਨ ਆਪਣੇ ਆਪਣੇ ਘਰਾਂ ਦੇ ਅੰਦਰ ਲਾਈਵ ਪ੍ਰੋਗਰਾਮ ਦੇ ਰਾਹੀਂ ਜੁੜੇ ਹੋਏ ਹੋ, ਗੁਰੂ ਕਿਰਪਾ ਦੇ ਪਾਤਰ ਬਣੋ। ਧਿਆਨ ਗੁਰੂ ਸ਼ਬਦ ਗੁਰੂ ਇਤਿਹਾਸ ਦੇ ਨਾਲ ਜੋੜੀਏ, ਸਤਿਗੁਰਾਂ ਦੀ ਕਿਰਪਾ ਦੇ ਪਾਤਰ ਬਣੀਏ। ਕਰੋ ਰਸਨਾ ਪਵਿੱਤਰ, ਗੱਜ ਕੇ ਬੋਲੋ ਸਤਨਾਮ ਵਾਹਿਗੁਰੂ। ਕੱਲ ਆਪਾਂ ਵਿਚਾਰ ਇੱਥੋਂ ਤੱਕ ਕੀਤੀ ਸੀ ਕਿ ਚਮਕੌਰ ਦੀ ਗੜੀ ਵਿੱਚ ਸਤਿਗੁਰਾਂ ਨੇ 40 ਸਿੰਘ ਭੁੱਖੇ ਭਾਰੇ ਜਿਹੜੇ ਹਨ ਉਹਨਾਂ ਦੇ ਨਾਲ ਮਿਲ ਕੇ ਲੱਖਾਂ ਦੀਆਂ ਗਿਣਤੀ ਵਿੱਚ ਆਈਆਂ ਹੋਈਆਂ ਫੌਜਾਂ ਔਰੰਗਜ਼ੇਬ ਵੱਲੋਂ ਭੇਜੀਆਂ ਹੋਈਆਂ ਜਿਹੜੀਆਂ ਹਨ ਉਹਨਾਂ ਦਾ ਮੁਕਾਬਲਾ ਕੀਤਾ ਹੈ ਅਤੇ ਕਿਵੇਂ ਸਤਿਗੁਰੂ ਮਹਾਰਾਜ ਨੇ ਇਸ ਗੜੀ ਦੇ ਅੰਦਰ ਇਹ ਸਾਬਤ ਕਰ ਦਿੱਤਾ, ਗੁਰਸਿੱਖਾਂ ਇੱਕੋ ਪਿਆਰ, ਗੁਰਮਿੱਤਾਂ ਪੁੱਤਾਂ ਭਾਈਆਂ, ਸਾਹਿਬਜ਼ਾਦਿਆਂ ਨੂੰ ਜਦੋਂ ਨਾਲ ਲੈ ਕੇ ਬਾਹਰ ਨਿਕਲਣ ਦੀ ਗੱਲ ਕੀਤੀ ਤੇ ਕਲਗੀਧਰ ਮਹਾਰਾਜ ਨੇ ਕੇਵਲ ਇਹ ਬਚਨ ਕਿਹਾ ਸੀ ਕਿ ਦਇਆ ਸਿੰਘ ਕਿਹੜੇ ਸਾਹਿਬਜ਼ਾਦਿਆਂ ਦੀ ਗੱਲ ਕਰਦਾ, ਤੁਹਾਡੇ ਵਿੱਚੋਂ ਮੈਨੂੰ ਕੋਈ ਸਾਹਿਬਜ਼ਾਦਿਆਂ ਨਾਲੋਂ ਘੱਟ ਨਜ਼ਰ ਨਹੀਂ ਆਉਂਦਾ, ਤੇ ਸਤਿਗੁਰਾਂ ਦੇ ਸਾਜੇ ਨਿਵਾਜੇ ਪੰਜਾਂ ਪਿਆਰਿਆਂ ਦੇ ਵਿੱਚੋਂ ਤਿੰਨ ਪਿਆਰੇ ਵੀ ਸ਼ਹੀਦ ਹੋਏ, ਬਾਕੀ ਸਿੰਘ ਵੀ ਸ਼ਹੀਦ ਹੋਏ, ਤੇ ਗੁਰੂ ਮਹਾਰਾਜ ਦੇ ਵੱਡੇ ਸਾਹਿਬਜ਼ਾਦੇ ਵੀ ਚਮਕੌਰ ਦੇ ਅੰਦਰ ਸ਼ਹੀਦ ਹੋ ਗਏ। ਮੈਂ ਇੱਕ ਬਚਨ ਸਰਦਾਰ ਗੋਪਾਲ ਕਿਸ਼ਨ ਡੀਸੀ ਹੈ ਚੰਡੀਗੜ੍ਹ ਦੇ, ਉਹਨਾਂ ਦੇ ਬਚਨ ਜਿਹੜੇ ਉਹਨਾਂ 2013 ਦੇ ਸਮਾਗਮ ਰਾਹੀਂ ਆਪਣੇ ਜੀਵਨ ਦੇ ਅੰਦਰ ਘਟਾਏ, ਉਹ ਮੈਂ ਪੜ੍ਹੇ ਤੇ ਤੁਹਾਡੇ ਨਾਲ ਸਾਂਝੇ ਕਰਨਾ ਚਾਹੁੰਦਾ। ਉਹ ਕਹਿੰਦੇ ਨੇ, ਵੇਖੋ ਸ਼ਹੀਦਾਂ ਦੀਆਂ ਯਾਦਾਂ ਮਨਾਉਣੀਆਂ, ਸ਼ਹਾਦਤਾਂ ਨੂੰ ਯਾਦ ਕਰਨਾ, ਮੈਂ ਵੀ ਕਹਿੰਦਾ ਸ਼ਰਧਾਲੂ ਬਣ ਕੇ ਇੱਕ ਸ਼ਰਧਾਵਾਨ ਦੀ ਤਰ੍ਹਾਂ ਚਮਕੌਰ ਦੀ ਧਰਤੀ ਤੇ ਗਿਆ, ਪਰ ਉੱਥੇ ਜਾ ਕੇ ਵੇਖਿਆ ਸੰਗਤਾਂ ਦੀ ਲਾਈਨ ਬਹੁਤ ਲੰਬੀ ਲੱਗੀ ਹੋਈ ਹੈ ਮੱਥਾ ਟੇਕਣ ਵਾਲਿਆਂ ਦੀ। ਫਿਰ ਨਾਲ ਹੀ ਉਹ ਕਹਿੰਦੇ ਨੇ, ਪ੍ਰਬੰਧਕਾਂ ਵੱਲੋਂ ਪ੍ਰਬੰਧ ਵੀ ਬੜਾ ਸੁੰਦਰ ਕੀਤਾ ਹੋਇਆ ਹੈ, ਪੰਚਾਇਤਾਂ ਵੱਲੋਂ ਸਮਤੀਆਂ ਵੱਲੋਂ ਸੰਗਤਾਂ ਦੇ ਵਾਸਤੇ ਤਰ੍ਹਾਂ ਤਰ੍ਹਾਂ ਦੇ ਪਕਵਾਨ ਵੀ ਬਣੇ ਹੋਏ ਨੇ, ਪਰ ਜਦੋਂ ਮੈਂ ਵੇਖਿਆ, ਕਹਿੰਦੇ ਨੇ ਮੈਂ ਕੇਵਲ ਤੇ ਕੇਵਲ ਆਪਣੇ ਸਾਥੀਆਂ ਦੇ ਨਾਲ 309 ਜਵਾਨਾਂ ਨੂੰ ਇਕੱਠਾ ਕੀਤਾ ਤੇ ਇਕੱਲੇ ਇਕੱਲੇ ਨੂੰ ਸ਼ਹਾਦਤ ਦੇ ਸੰਬੰਧ ਵਿੱਚ ਪੁੱਛਿਆ। ਕਹਿੰਦੇ ਨੇ 309 ਜਵਾਨਾਂ ਦੇ ਵਿੱਚੋਂ ਕੇਵਲ 10% ਬੱਚੇ ਸਨ ਜਿਨ੍ਹਾਂ ਨੂੰ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੀ ਜਾਣਕਾਰੀ ਸੀ, ਤੇ 15% ਉਹ ਸਨ ਜਿਨ੍ਹਾਂ ਨੂੰ ਥੋੜ੍ਹਾ ਜਿਹਾ ਗਿਆਨ ਸੀ, ਤੇ 30% ਉਹਨਾਂ ਦੇ ਵਿੱਚ ਬੱਚੇ ਉਹ ਹਨ ਜਿਨ੍ਹਾਂ ਨੂੰ ਕੇਵਲ ਤੇ ਕੇਵਲ ਸਾਹਿਬਜ਼ਾਦਿਆਂ ਦੇ ਨਾਮਾਂ ਦਾ ਪਤਾ ਹੈ, ਤੇ ਬਾਕੀ ਜਿਹੜੇ ਹਨ ਉਹ ਕੇਵਲ ਤੇ ਕੇਵਲ ਹਾਜ਼ਰੀਆਂ ਤਨ ਦੀਆਂ ਲਵਾਉਣ ਵਾਸਤੇ ਆਏ ਹੋਏ ਨੇ। ਉਹਨਾਂ ਨੂੰ ਜਿਹੜਾ ਉਦੇਸ਼ ਜਾਂ ਆਦੇਸ਼ ਜਾਂ ਜਿਹੜਾ ਸ਼ਹਾਦਤ ਦਾ ਅਸਲੀ ਕਰਮ ਹੈ ਉਸ ਬਾਰੇ ਕੋਈ ਜਾਣਕਾਰੀ ਨਹੀਂ। ਮੇਰੀ ਬੇਨਤੀ ਹੈ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸੀਨੇ ਵਿੱਚ ਤੜਫ ਰੱਖਣ ਵਾਲੇ ਸਿੱਖ ਕੌਮ ਦੇ ਹਮਦਰਦੀ, ਉਹਨਾਂ ਨੇ ਬਾਰ ਬਾਰ ਪ੍ਰੇਰਨਾ ਕੀਤੀ ਕਿ ਆਹ ਜਿਹੜਾ ਸ਼ਹੀਦਾਂ ਦੀ ਯਾਦ ਨੂੰ ਹਫ਼ਤਾ ਸਮਰਪਿਤ ਹੈ, ਆਪਾਂ ਗੁਰਬਾਣੀ ਦੇ ਪਾਠ ਕਰੀਏ, ਬਾਣੀ ਨਾਲ ਜੁੜੀਏ, ਵੱਧ ਤੋਂ ਵੱਧ ਬਾਣੀ ਨਾਲ ਜੁੜਨ ਦੀ ਪ੍ਰੇਰਨਾ ਕੀਤੀ ਗਈ। ਪਰ ਮੇਰੀ ਬੇਨਤੀ ਪਿਆਰਿਓ, ਸ਼ਹਾਦਤਾਂ ਦਾ ਅਸਲੀ ਉਦੇਸ਼ ਕੀ ਹੈ, ਇਹਨੂੰ ਜ਼ਰੂਰ ਸਮਝਣ ਦਾ ਆਪਾਂ ਯਤਨ ਕਰਨਾ। ਵੇਖੋ ਕਲਗੀਧਰ ਮਹਾਰਾਜ ਸੱਚੇ ਪਾਤਸ਼ਾਹ ਜਿਨ੍ਹਾਂ ਦੇ ਜੀਵਨ ਦੇ ਸੰਬੰਧ ਵਿੱਚ ਪ੍ਰਿੰਸੀਪਲ ਸਤਬੀਰ ਸਿੰਘ ਨੇ ਕਿਤਾਬ ਲਿਖੀ ਪੁਰਖ ਭਗਵੰਤ, ਤੇ ਆਰੰਭ ਵਿੱਚ ਹੀ ਇੱਕ ਬਚਨ ਉਹਨਾਂ ਨੇ ਲਿਖਿਆ ਹੈ ਕਿ ਹਿੰਦੁਸਤਾਨ ਦੇ ਰਹਿ ਚੁੱਕੇ ਰਾਸ਼ਟਰਪਤੀ ਡਾਕਟਰ ਜ਼ਾਕਿਰ ਹੁਸੈਨ ਆਪਣੇ ਇੱਕ ਮਿੱਤਰ ਡਾਕਟਰ ਮਜੀਬ ਨੂੰ ਆਪਣੀ ਹੱਡ ਬੀਤੀ ਸੁਣਾਉਂਦੇ ਨੇ। ਕਹਿੰਦੇ ਨੇ ਉਹਨਾਂ ਨੇ ਪੰਜਾਬੀ ਯੂਨੀਵਰਸਿਟੀ ਦੇ ਅੰਦਰ ਗੁਰੂ ਮਹਾਰਾਜ ਦੇ ਜੀਵਨ ਦੇ ਸੰਬੰਧ ਵਿੱਚ ਕੁਝ ਅੱਖਰ ਬੋਲਣੇ ਸਨ, ਭਾਸ਼ਣ ਦੇਣਾ ਸੀ, ਤਕਰੀਰ ਕਰਨੀ ਸੀ, ਪਰ ਕਹਿੰਦੇ ਨੇ ਤਿਆਰੀ ਕਰ ਰਹੇ ਨੇ ਰਾਸ਼ਟਰਪਤੀ ਭਵਨ ਦੇ ਵਿੱਚ ਬਹਿ ਕੇ ਜਦੋਂ ਅੱਖਰ ਪੈ ਲਿਖਦੇ ਨੇ ਕਾਗਜ਼ ਦੇ ਉੱਤੇ ਤੇ ਕਹਿੰਦੇ ਨੇ ਲਿਖਦਿਆਂ ਲਿਖਦਿਆਂ ਕੀ ਵੇਖਿਆ ਕਾਗਜ਼ ਦੇ ਉੱਤੇ ਪਾਣੀ ਦੀਆਂ ਬੂੰਦਾਂ ਡਿੱਗੀਆਂ ਹੋਈਆਂ ਨੇ ਤੇ ਜਦੋਂ ਕਹਿੰਦੇ ਨੇ ਤੱਕਿਆ ਰਾਸ਼ਟਰਪਤੀ ਭਵਨ ਦੇ ਵਿੱਚ ਕਿ ਇਹ ਪਾਣੀ ਦੀਆਂ ਬੂੰਦਾਂ ਕਿੱਥੋਂ ਆਈਆਂ ਨੇ ਤੇ ਕਹਿੰਦੇ ਨੇ ਉਹਨਾਂ ਨੂੰ ਕੁਝ ਵੀ ਕਿਤੋਂ ਪਾਣੀ ਆਉਂਦਾ ਹੋਇਆ ਨਜ਼ਰ ਨਹੀਂ ਆਇਆ ਪਰ ਜਦੋਂ ਉਹਨਾਂ ਨੇ ਐਨਕ ਲਾ ਕੇ ਵੇਖੀ ਤੇ ਪਾਣੀ ਜਿਹੜਾ ਸੀ ਕਿਤੋਂ ਹੋਰ ਨਹੀਂ ਕੇਵਲ ਤੇ ਕੇਵਲ ਕਲਗੀਧਰ ਮਹਾਰਾਜ ਦਾ ਜੀਵਨ ਲਿਖਦਿਆ ਉਹਨਾਂ ਦੀਆਂ ਅੱਖਾਂ ਦੇ ਵਿੱਚੋਂ ਬਹਿ ਰਿਹਾ ਸੀ ਸਤਿਗੁਰਾਂ ਦਾ ਜੀਵਨ ਇੰਨਾ ਰਹੱਸਮਈ ਹੈ ਤੇ ਪਿਆਰਿਓ ਧਿਆਨ ਦੇਵਿਓ ਚਮਕੌਰ ਦੀ ਗੜੀ ਵਿੱਚੋਂ ਸਤਿਗੁਰੂ ਪਾਤਸ਼ਾਹ ਜੀ ਤਿੰਨ ਸਿੱਖਾਂ ਦੇ ਨਾਲ ਸਿੰਘਾਂ ਦੇ ਨਾਲ ਬਾਹਰ ਚਲੇ ਗਏ ਨੇ ਤੇ ਅੱਠ ਜਿਹੜੇ ਬਾਕੀ ਰਹਿ ਗਏ ਸੰਗਤ ਸਿੰਘ ਦੇ ਨਾਲ ਉਹਨਾਂ ਨੇ ਸ਼ਹਾਦਤ ਦਾ ਜਾਮ ਪੀ ਲਿਆ ਹੁਣ ਸਤਿਗੁਰੂ ਮਹਾਰਾਜ ਦੇ ਛੋਟੇ ਸਾਹਿਬਜ਼ਾਦੇ ਤੇ ਮਾਤਾ ਗੁਜਰ ਕੌਰ ਜੀ ਵਹੀਰ ਦੇ ਨਾਲੋਂ ਅੱਡ ਹੋਏ ਨੇ ਤੇ ਸਭ ਤੋਂ ਪਹਿਲਾਂ ਜਾ ਕੇ ਉਹਨਾਂ ਨੇ ਆਰਾਮ ਜਿਹੜਾ ਹੈ ਜਾਂ ਟਿਕਾਣਾ ਜਿਹੜਾ ਹੈ ਉਹ ਕੀਤਾ ਹੈ ਕੁੰਮੇ ਮਾਸ਼ਕੀ ਦੀ ਝੁੱਗੀ ਵਿੱਚ ਇੱਥੇ ਇੱਕ ਬ੍ਰਹਮਣੀ ਹੈ ਲਛਮੀ ਨਾਮ ਦੀ ਜਿਹੜੀ ਭੋਜਨ ਦੇ ਰਾਹੀਂ ਸੇਵਾ ਕਰਦੀ ਹੈ ਇਸੇ ਹੀ ਥਾਂ ਤੇ ਗੁਰੂ ਘਰ ਦੇ ਅੰਦਰ 20-22 ਸਾਲ ਸੇਵਾ ਕਰਨ ਵਾਲਾ ਸੇਵਾਦਾਰ ਗੰਗੂ ਬ੍ਰਹਮਣ ਵੀ ਆ ਗਿਆ ਤੇ ਉਹਨੇ ਆ ਕੇ ਕੁੰਮੀ ਮਾਸ਼ਕੀ ਨੂੰ ਬੇਨਤੀ ਕੀਤੀ ਕਿ ਮੈਂ ਮਾਤਾ ਜੀ ਨੂੰ ਤੇ ਸਾਹਿਬਜ਼ਾਦਿਆਂ ਨੂੰ ਜਾਣਦਾ ਮੈਂ ਇਹਨਾਂ ਨੂੰ ਆਪਣੇ ਘਰ ਲਿਜਾ ਕੇ ਇਹਨਾਂ ਦੀ ਸੇਵਾ ਕਰਨੀ ਚਾਹੁੰਦਾ ਕਹਿੰਦੇ ਨੇ ਕੁੰਮੀ ਮਾਸ਼ਕੀ ਨੇ ਹਾਂ ਕੀਤੀ ਮਾਤਾ ਜੀ ਸਾਹਿਬਜ਼ਾਦਿਆਂ ਦੇ ਨਾਲ ਗੰਗੂ ਬ੍ਰਹਮਣ ਦੇ ਘਰ ਵੱਲ ਤੁਰ ਪਏ ਨੇ ਪਰ ਤੁਰਨ ਤੋਂ ਪਹਿਲਾਂ ਲਛਮੀ ਬ੍ਰਹਮਣੀ ਦੀ ਸੇਵਾ ਵੀ ਕੀਤੀ ਕੁਝ ਨਗਦੀ ਦੇ ਕੇ ਕੁਝ ਗਹਿਰੇ ਦੇ ਕੇ ਤੇ ਕੁੰਮੀ ਮਾਸ਼ਕੀ ਦੀ ਸੇਵਾ ਵੀ ਮਾਤਾ ਜੀ ਨੇ ਕੀਤੀ ਗੰਗੂ ਆਪਣੇ ਘਰ ਵਿੱਚ ਲੈ ਆਇਆ ਤੇ ਸਤਿਗੁਰਾਂ ਨੇ ਪਾਵਨ ਬਾਣੀ ਦੇ ਅੰਦਰ ਇੱਕ ਬਚਨ ਕਿਹਾ ਹੈ ਸਤਿਗੁਰੂ ਕਿਰਪਾ ਕਰਦੇ ਨੇ ਇੱਕ ਹੁੰਦਾ ਪਾਲਤੂ ਕੁੱਤਾ ਘਰ ਵਿੱਚ ਜਿਹੜਾ ਪਾਲਿਆ ਹੁੰਦਾ ਹੈ ਉਹ ਆਪਣੇ ਮਾਲਕ ਦੀ ਆਵਾਜ਼ ਵੀ ਪਹਿਚਾਣਦਾ ਹੈ ਤੇ ਘਰ ਵਿੱਚ ਆਉਣ ਵਾਲੇ ਜਿਹੜੇ ਨਿਤਾ ਪ੍ਰਤੀ ਆਉਂਦੇ ਨੇ ਉਹਨਾਂ ਨੂੰ ਵੀ ਜਾਣਦਾ ਹੈ ਉਹਨਾਂ ਦਾ ਲਿਹਾਜ਼ ਕਰਦਾ ਹੈ ਪਰ ਜਦੋਂ ਉਹੋ ਹੀ ਕੁੱਤਾ ਹਲਕਾਇਆ ਜਾਵੇ ਨਾ ਮਾਲਕ ਦਾ ਲਿਹਾਜ਼ ਕਰਦਾ ਤੇ ਨਾ ਹੀ ਕਿਸੇ ਹੋਰ ਦਾ ਲਿਹਾਜ਼ ਕਰਦਾ ਗੁਰੂ ਪਾਤਸ਼ਾਹ ਜੀ ਕਿਰਪਾ ਕਰਦੇ ਨੇ ਜਿਵੇਂ ਹਲਕਾ ਕੁੱਤਾ ਕਿਸੇ ਦੀ ਪਰਵਾਹ ਨਹੀਂ ਕਰਦਾ ਸਭ ਨੂੰ ਵੱਢ ਖਾਂਦਾ ਹੈ ਲੋਭੀ ਬੰਦਾ ਵੀ ਨਾ ਮਾਂ ਦੀ ਨਾ ਪਿਓ ਦੀ ਨਾ ਭੈਣ ਦੀ ਨਾ ਭਰਾ ਦੀ ਨਾ ਕਿਸੇ ਗੁਰੂ ਪੀਰ ਦਾ ਲਿਹਾਜ਼ ਕਰਦਾ ਹੈ ਬਸ ਖਾਣ ਵਾਲੀਆਂ ਚੀਜ਼ਾਂ ਤਾਂ ਖਾਰੀਆਂ ਹੁੰਦੀਆਂ ਨੇ ਪਰ ਜਿਹੜੀਆਂ ਨਹੀਂ ਖਾਣ ਵਾਲੀਆਂ ਲੋਭੀ ਬੰਦਾ ਉਹ ਵੀ ਖਾਧੀ ਜਾਂਦਾ ਹੈ ਬਚਨ ਹੈ ਜਿਉਂ ਕੂਕਰ ਹਰਕਾਇਆ ਧਾਵੈ ਦੈਂਤ ਸਜਾਏ ਲੋਭੀ ਜੰਤ ਨ ਜਾਣੀ ਭਖ ਅਪਖ ਸਭ ਖਾਏ ਕਿਉਂਕਿ ਲੋਭੀ ਕਾਵੇ ਸਾਹ ਨ ਕੀਜੈ ਜੇ ਕਾ ਪਾਰ ਵਸਾਏ ਅੰਤ ਕਾਲ ਤਿੱਥੇ ਧੂਵੈ ਜਿੱਥੇ ਹੱਥ ਨਾ ਪਾਏ ਮਾਤਾ ਜੀ ਸਾਹਿਬਜ਼ਾਦਿਆਂ ਦੇ ਸਹਿਤ ਨਾਲ ਆ ਗਏ ਪਰ ਲਾਲਚ ਨੇ ਅੱਖਾਂ ਤੋਂ ਅੰਨਾ ਕਰ ਦਿੱਤਾ ਮਾਤਾ ਜੀ ਦੇ ਕੋਲ ਜਿਹੜੀ ਆ ਮੋਹਰਾਂ ਸਨ ਉਹ ਇਹਨੇ ਆਪਣੇ ਘਰ ਵਿੱਚ ਨਹੀਂ ਰੱਖੀਆਂ ਬਲਕਿ ਬਾਹਰ ਜਾ ਕੇ ਇਹਨੇ ਜਿਹੜਾ ਘਰ ਦੇ ਨੇੜਿਓਂ ਕੋਈ ਨਾਲਾ ਵਗਦਾ ਸੀ ਉਸ ਵਿੱਚ ਇਹਨੇ ਦਬਾਈਆਂ ਨੇ ਤੇ ਕਹਿੰਦੇ ਨੇ ਰੋਲਾ ਪਾ ਦਿੱਤਾ ਚੋਰ ਚੋਰ ਕਹਿ ਕੇ माता जी ने केवल इना बचन किया, कहन लगे गंगू कोई बंदा तो इथे आया वेखिया नहीं, ते आखिया जी तू ये चीजां सारियां मोहरा वगैरा अपने कोल रख रहीआं ने रख, पर रोला ना पा। पर इसने की कीता, निमक हरामी बन गया। बस नाल दी नाल कहन लगा, एक मैं तुहानू अपने घर विच रखिया ते दूजा तुसी मेरे उत्ते तोहमत लांदे हो। कहंदे ने दूजे पासे वजीर खां ने टंडोरा पिटिया होया सी कि जेड़ा गुरु गोबिंद सिंह जी महाराज दे परिवार नू अपने घर विच शरण देवेगा, टिकाणा देवेगा, उस नू परिवार सहित कोल्हू दे विच पीड़िया जावेगा ते जेड़ा उन्हां बारे दस पाएगा उन्हां नू आराम दिता जावेगा। गंगू ने सोचिया, एक तां इह माता जी वाला धन भी मेरे कोल आ गया ते दूजा मैनू सरकार वल्लों भी इनाम मिलेगा। पिंड दे चौधरी नू नाल लिया ते मुरंडे दे जिहड़े जानी खां ते मानी खां सन इन्हां नू अपने नाल लैके आया। इन्हां ने जिवें साहिबजादियां नू गंगू दे घर विचों माता जी दे सहत फड़िया ते कैदियां दे रूप विच जिवें पहलां मुरंडे इन्हां ने लिया के रात कटाई, उस तो बाद सूबा सरहंद नू खबर कीती गई ते ठंडे बुरज दे अंदर इन्हां दा निवास करन दा हुक्म दिता गया। माता जी अज ठंडे फर्श दे उते चार चफेरियों बुरज जिहड़ा है खुला है, कोई बारी नहीं कोई दरवाजा नहीं, अपने बच्चिया नू अपनी छाती दे नाल ला के बैठे होए ने ते कहंदे ने अमृत वेला होया। माता जी ने भी बच्चिया नू तैयार कीता है। इधरों सूबा सरहंद दे भेजे हुए जिहड़े हन ਉਹ ਬੰਦੇ ਲੈਣ ਵਾਸਤੇ ਚਲੇ ਗਏ ਤੇ ਆਖਿਆ, ਮਾਂ ਬੱਚਿਆਂ ਨੂੰ ਤਿਆਰ ਕਰ, ਇਹਨਾਂ ਨੂੰ ਕਚਹਿਰੀ ਵਿੱਚ ਲੈ ਕੇ ਜਾ ਰਹੇ। ਸਤ ਸੰਗਤ, ਮਾਤਾ ਗੁਜਰ ਕੌਰ ਜੀ ਜਿਨ੍ਹਾਂ ਬਾਰੇ ਆਪਾਂ ਪੜ੍ਹਦੇ ਹਾਂ ਕਿ ਬੱਚਿਆਂ ਨੂੰ ਗੁਰੂ ਤੇਗ ਬਹਾਦਰ ਜੀ ਮਹਾਰਾਜ, ਗੁਰੂ ਅਰਜਨ ਦੇਵ ਜੀ ਮਹਾਰਾਜ, ਭਾਈ ਦਿਆਲਾ ਜੀ, ਭਾਈ ਮਤੀ ਦਾਸ, ਭਾਈ ਸਤੀ ਦਾਸ, ਇਹਨਾਂ ਦੀਆਂ ਸ਼ਹਾਦਤਾਂ ਦਾ ਸਬਕ ਵੀ ਪੜ੍ਹਾਉਂਦੇ ਨੇ ਤੇ ਨਾਲ ਦੀ ਨਾਲ ਬਾਣੀ ਦੇ ਨਾਲ ਵੀ ਜੋੜਦੇ ਨੇ। ਪਰ ਧਿਆਨ ਦੇਵਿਓ, ਇਹ ਤਿਆਰੀ ਇੱਕ ਦੋ ਦਿਨ ਦੇ ਅੰਦਰ ਨਹੀਂ ਜਾਂ ਠੰਡੇ ਬੁਰਜ ਦੇ ਅੰਦਰ ਨਹੀਂ, ਬਲਕਿ ਇਹ ਤਿਆਰੀ ਬਚਪਨ ਤੋਂ ਕੀਤੀ ਗਈ ਹੈ। ਬਚਪਨ ਤੋਂ ਹੀ ਬੱਚਿਆਂ ਨੂੰ ਗੁਰਬਾਣੀ ਦੇ ਵਿਰਸੇ ਨਾਲ ਜੋੜਿਆ ਗਿਆ, ਇਤਿਹਾਸ ਦੇ ਵਿਰਸੇ ਨਾਲ ਜੋੜਿਆ ਗਿਆ। ਅੱਜ ਸਾਹਿਬਜ਼ਾਦਿਆਂ ਨੂੰ ਲੈ ਕੇ ਸਾਧ ਸੰਗਤ ਵਜ਼ੀਰ ਖਾਂ ਦੇ ਬੰਦੇ ਕਚਹਿਰੀ ਵੱਲ ਵੱਧ ਰਹੇ ਨੇ, ਰਸਤੇ ਦੇ ਅੰਦਰ ਹਦਾਇਤਾਂ ਦਿੰਦੇ ਆ ਰਹੇ ਨੇ ਕਿ ਜਦੋਂ ਤੁਸੀਂ ਜਾਣਾ ਹੈ ਸੂਬਾ ਸਰਹੰਦ ਨੂੰ ਜਾ ਕੇ ਸਲਾਮ ਕਰਨੀ। ਪਰ ਧਿਆਨ ਦੇਵਿਓ, ਆਪਾਂ ਇਹ ਵੀ ਇਤਿਹਾਸ ਅੰਦਰ ਪੜ੍ਹਦੇ ਹਾਂ, ਵੱਡਾ ਦਰਵਾਜ਼ਾ ਬੰਦ ਕਰ ਦਿੱਤਾ ਗਿਆ, ਕੇਵਲ ਖਿੜਕੀ ਖੋਲੀ ਗਈ, ਖਿੜਕੀ ਦੇ ਵਿੱਚੋਂ ਪਹਿਲਾਂ ਸਿਪਾਹੀ ਨੇ ਆਪਣਾ ਸੀਸ ਅੱਗੇ ਝੁਕਾਇਆ ਤੇ ਸਰੀਰ ਬਾਹਰ ਕੱਢਿਆ ਤੇ ਸਾਹਿਬਜ਼ਾਦਿਆਂ ਦੀ ਜਦੋਂ ਵਾਰੀ ਆਈ ਤੇ ਕਹਿੰਦੇ ਨੇ ਸਾਹਿਬਜ਼ਾਦਿਆਂ ਦੇ ਉੱਤੇ ਅਕਾਲ ਪੁਰਖ ਦੀ ਇੰਨੀ ਕਿਰਪਾ, ਉਹਨਾਂ ਨੇ ਪਹਿਲਾਂ ਜੁੱਤੀ ਦੇ ਸਹਿਤ ਆਪਣੇ ਪੈਰ ਅੱਗੇ ਵੱਲ ਕੀਤੇ ਤੇ ਬਾਕੀ ਸਰੀਰ ਆਪਣਾ ਬਾਅਦ ਵਿੱਚ ਕੱਢਿਆ। ਧਿਆਨ ਦੇਵਿਓ, ਉਹ ਲੋਕ ਸਾਹਿਬਜ਼ਾਦਿਆਂ ਨੂੰ ਝੁਕਾਉਣਾ ਚਾਹੁੰਦੇ ਸਨ ਵਜ਼ੀਰ ਖਾਂ ਦੇ ਸਾਹਮਣੇ, ਪਰ ਧਿਆਨ ਦੇਵਿਓ ਝੁਕਾ ਨਾ ਸਕੇ। ਪਰ ਉਹਨਾਂ ਦੀ ਇਹ ਜਿਹੜੀ ਹੈ ਵਾਰਤਾ ਵੇਖ ਕੇ, ਉਹਨਾਂ ਦੇ ਇਹ ਹਾਲਾਤ ਵੇਖ ਕੇ ਉਹ ਲੋਕ ਸਾਹਿਬਜ਼ਾਦਿਆਂ ਦੇ ਅੱਗੇ ਝੁਕ ਗਏ। ਸਤ ਸੰਗਤ, ਹੁਣ ਸਾਹਿਬਜ਼ਾਦੇ ਸੂਬਾ ਸਰਹੰਦ ਦੀ ਕਚਹਿਰੀ ਵਿੱਚ ਪਹੁੰਚੇ ਨੇ, ਜਾ ਕੇ ਸਲਾਮਾਂ ਲੈਕਮ ਨਹੀਂ ਜਾਂ ਸਲਾਮ ਨਹੀਂ ਕੀਤੀ, ਬਲਕਿ ਕਚਹਿਰੀ ਦੇ ਅੰਦਰ ਜਾ ਕੇ ਆਖਿਆ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਦੋਂ ਫਤਿਹ ਬੁਲਾਈ ਤੇ ਸੁੱਚਾ ਨੰਦ ਖੁਸ਼ਾਮਦ ਝੋਲੀ ਚੁੱਕ, ਸੂਬਾ ਸਰਹੰਦ ਦੀ ਖੁਸ਼ਾਮਦ ਕਰਨ ਵਾਲਾ ਖੁਸ਼ਾਮਦੀ ਬੰਦਾ, ਆਖਣ ਲੱਗਾ, ਇਹ ਤੁਹਾਡੇ ਪਿਓ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਦਰਬਾਰ ਨਹੀਂ, ਇਹ ਦਰਬਾਰ ਹੈ ਸੂਬਾ ਸਰਹੰਦ ਦਾ। ਤੇ ਆਖਣ ਲੱਗੇ, ਸਾਹਿਬਜ਼ਾਦਿਓ ਨਮਸਕਾਰ ਕਰੋ, ਸਲਾਮ ਕਰੋ ਸੂਬਾ ਸਰਹੰਦ ਨੂੰ, ਇਹਨਾਂ ਦੇ ਅੱਗੇ ਆਪਣਾ ਸੀਸ ਝੁਕਾਓ। ਤੇ ਸਾਹਿਬਜ਼ਾਦਿਆਂ ਨੇ ਬੜਾ ਨਿਰਭਉ ਹੋ ਕੇ ਇਹ ਬਚਨ ਕਿਹਾ ਕਹਿਣ ਲੱਗੇ ਸੁੱਚਾ ਨੰਦ ਨੂੰ ਆਖਣ ਲੱਗੇ ਇਹ ਸਿਰ ਕੇਵਲ ਤੇ ਕੇਵਲ ਜਾਂ ਅੱਜ ਤੱਕ ਝੁਕਿਆ ਰੱਬ ਅੱਗੇ ਤੇ ਜਾਂ ਗੁਰੂ ਅੱਗੇ ਰੱਬ ਤੇ ਗੁਰੂ ਤੋਂ ਬਗੈਰ ਇਹ ਸੀਸ ਕਿਸੇ ਅੱਗੇ ਹੋਰ ਨਹੀਂ ਝੁਕਿਆ ਕਿਉਂਕਿ ਬਾਬਾ ਫਰੀਦ ਜੀ ਨੇ ਇੱਕ ਬਚਨ ਕਿਹਾ ਹੈ ਫਰੀਦਾ ਦੁਨੀ ਵਜਾਈ ਵੱਜਦੀ ਤੂੰ ਵੀ ਵੱਜੇ ਨਾਲ ਸੋਈ ਜੀਓ ਨਾ ਵੱਜਦਾ ਜਿਸ ਅੱਲਾ ਕਰਦਾ ਸਾਰ ਲੋਕ ਦੂਜਿਆਂ ਦੇ ਬੁਲਾਇਆਂ ਬੋਲਦੇ ਨੇ ਆਪਾਂ ਕਈ ਵਾਰੀ ਕਹਿ ਦਿੰਦੇ ਹਾਂ ਤੂੰ ਨਹੀਂ ਬੋਲਦਾ ਤੇਰੇ ਅੰਦਰ ਫਲਾਣਾ ਪਿਆ ਬੋਲਦਾ ਤੂੰ ਨਹੀਂ ਬੋਲਦਾ ਤੇਰੇ ਪਿੱਛੇ ਕੋਈ ਹੋਰ ਬੋਲ ਰਿਹਾ ਪਰ ਜਿਨ੍ਹਾਂ ਦੇ ਉੱਤੇ ਰੱਬ ਦੀ ਕਿਰਪਾ ਹੁੰਦੀ ਏ ਜਿਨ੍ਹਾਂ ਉੱਤੇ ਅੱਲਾ ਦੀ ਕਿਰਪਾ ਹੁੰਦੀ ਏ ਉਹ ਕਿਸੇ ਦੇ ਬੁਲਾਏ ਨਹੀਂ ਬੋਲਦੇ ਉਹ ਤਾਂ ਆਖਦੇ ਨੇ ਹਮ ਆਹੋ ਆਪੋ ਬੋਲ ਨਾ ਜਾਣਦਾ ਮੈਂ ਕਿਹਾ ਸਭ ਹੁਕਮਾਓ ਜੀਓ ਉਹ ਰੱਬ ਦੀ ਕਿਰਪਾ ਦੇ ਪਾਤਰ ਆਪਣੇ ਜੀਵਨ ਦੇ ਅੰਦਰ ਬਣਦੇ ਨੇ ਬੜੇ ਸਵਾਲ ਜਵਾਬ ਹੋਏ ਸਾਹਿਬਜ਼ਾਦਿਆਂ ਨੂੰ ਬੜੇ ਲਾਲਚ ਦਿੱਤੇ ਗਏ ਇੱਥੋਂ ਤੱਕ ਆਖਿਆ ਤੁਸੀਂ ਇਸਲਾਮ ਨੂੰ ਕਬੂਲ ਕਰੋ ਤੇ ਜਦੋਂ ਜਵਾਨ ਹੋਵੋਗੇ ਤੁਹਾਨੂੰ ਵੱਡੇ ਵੱਡੇ ਜਿਹੜੇ ਸੂਬੇਦਾਰ ਨੇ ਰਹਿਸ਼ ਬੰਦੇ ਨੇ ਇਹਨਾਂ ਦੀਆਂ ਬੱਚੀਆਂ ਦੇ ਡੋਲੇ ਦਿੱਤੇ ਜਾਣਗੇ ਆਪਣੇ ਜੀਵਨ ਦੇ ਅੰਦਰ ਸੁੱਖ ਭੋਗੋ ਪਰ ਬੱਚਿਆਂ ਨੇ ਸਭ ਕੁਝ ਠੁਕਰਾ ਦਿੱਤਾ ਸਾਧ ਸੰਗਤ ਪਹਿਲੇ ਦਿਨ ਦਾ ਜਿਹੜਾ ਸੀ ਕਚਹਿਰੀ ਦਾ ਸਮਾਂ ਮੁਕਿਆ ਸਾਹਿਬਜ਼ਾਦਿਆਂ ਨੂੰ ਵਾਪਸ ਮਾਤਾ ਜੀ ਦੇ ਕੋਲ ਭੇਜ ਦਿੱਤਾ ਗਿਆ ਦੂਜੇ ਦਿਨ ਦੀ ਕਚਹਿਰੀ ਲੱਗੀ ਸਾਹਿਬਜ਼ਾਦੇ ਫਿਰ ਮਾਤਾ ਜੀ ਦਾ ਆਸ਼ੀਰਵਾਦ ਲੈ ਕੇ ਸੂਬਾ ਸਰਹੰਦ ਦੀ ਕਚਹਿਰੀ ਅੰਦਰ ਪਹੁੰਚ ਗਏ ਨੇ ਇੱਥੇ ਬੜੇ ਸਵਾਲ ਹੋਏ ਫਤਵੇ ਲਾਉਣ ਦੀ ਗੱਲ ਵੀ ਕੀਤੀ ਗਈ ਤੇ ਕਾਜ਼ੀ ਨੇ ਆਪਣੇ ਹੱਥ ਖੜੇ ਕਰ ਦਿੱਤੇ ਆਖਣ ਲੱਗਾ ਇਸਲਾਮ ਧਰਮ ਦੇ ਅੰਦਰ ਸਾਡੀ ਜਿਹੜੀ ਕਿਤਾਬ ਹੈ ਇਹਨਾਂ ਬੱਚਿਆਂ ਦੇ ਉੱਤੇ ਕਿਸੇ ਤਰ੍ਹਾਂ ਦਾ ਕੋਈ ਫਤਵਾ ਨਹੀਂ ਲਾਉਂਦੀ ਕਿਉਂਕਿ ਸ਼ੀਰਖੋਰ ਹਨ ਬੇਕਸੂਰ ਹਨ ਇਹਨਾਂ ਦਾ ਕੋਈ ਕਸੂਰ ਨਹੀਂ ਧਿਆਨ ਦੇਵਿਓ ਸੁੱਚਾ ਨੰਦ ਕੋਲੋਂ ਹੀ ਬੋਲ ਪਿਆ ਆਖਣ ਲੱਗਾ ਇਹਨਾਂ ਨੂੰ ਬੱਚੇ ਨਾ ਜਾਣੋ ਇਹ ਨਾਗਾਂ ਦੇ ਪੁੱਤਰ ਹਨ ਅੱਜ ਤੁਹਾਡੇ ਹੱਥ ਆਏ ਨੇ ਮਨ ਪਾਉਂਦਾ ਇਹਨਾਂ ਦੇ ਨਾਲ ਜਿਹੜਾ ਹੈ ਨਾ ਆਪਣੇ ਵੱਲੋਂ ਕਰਮ ਕਰੋ ਆਖਣ ਲੱਗੇ ਸੱਪਾਂ ਦੇ ਪੁੱਤ ਸੱਪ ਹੁੰਦੇ ਨੇ ਤੇ ਜਿਹੜੇ ਭੇੜੀਆਂ ਦੇ ਪੁੱਤਰ ਹੁੰਦੇ ਹਨ ਭੇੜ ਹੁੰਦੇ ਭੇੜੀਏ ਹੁੰਦੇ ਹਨ ਇਹ ਕਿੱਧਰ ਦੀ ਸਿਆਣਪ ਹੈ ਸੱਪ ਨੂੰ ਮਾਰਨਾ ਤੇ ਸੱਪ ਦੇ ਬੱਚਿਆਂ ਨੂੰ ਪਾਲਣਾ ਆਖਣ ਲੱਗੇ ਭੇੜੀਏ ਨੂੰ ਮਾਰਨਾ ਤੇ ਭੇੜੀਏ ਦੇ ਬੱਚੇ ਨੂੰ ਪਾਲਣਾ ਆਖਣ ਲੱਗੇ ਇਹ ਜ਼ਰੂਰ ਆਉਣ ਵਾਲੇ ਸਮੇਂ ਦੇ ਅੰਦਰ ਤੁਹਾਡੇ ਵਾਸਤੇ ਖਤਰਾ ਬਣਨਗੇ ਫਿਰ ਧਿਆਨ ਦੇਵਿਓ ਇੱਕ ਗ੍ਰੰਥ ਹੈ ਬੀਰ ਗ੍ਰੰਥ ਬੀਰ ਮਰਗੇਸ਼ ਉਸ ਦੇ ਵਿੱਚ ਇੱਕ ਸਾਖੀ ਆਉਂਦੀ ਏ ਸੁੱਚਾ ਨੰਦ ਤੇ ਹਰਜਸ ਨੇ ਇੱਕ ਗੱਲ ਕਹੀ ਜੇ ਤੁਹਾਨੂੰ ਸਾਡੀਆਂ ਗੱਲਾਂ ਦੇ ਉੱਤੇ ਇਤਬਾਰ ਨਹੀਂ ਤੇ ਕਹਿਣ ਲੱਗੇ ਤੁਹਾਨੂੰ ਭਰੋਸਾ ਦਿਵਾਉਣ ਵਾਸਤੇ ਅਸੀਂ ਇੱਕ ਕਰਮ ਕਰਦੇ ਹਾਂ ਕਿਹੜਾ ਵੀ ਬਾਹਰ ਤਿੰਨ ਦੁਕਾਨਾਂ ਬਣਾ ਦਿੰਦੇ ਹਾਂ ਇੱਕ ਖਡੌਣਿਆਂ ਦੀ ਇੱਕ ਮਠਿਆਈ ਦੀ ਤੇ ਇੱਕ ਸ਼ਸਤਰਾਂ ਦੀ ਆਖਣ ਲੱਗੇ ਜੇ ਬੱਚੇ ਹੋਏ ਇਹ ਜਾਣਗੇ ਖਡੌਣਿਆਂ ਵੱਲ ਜੇ ਬੱਚੇ ਹੋਏ ਤੇ ਜਾਣਗੇ ਇਹ ਮਠਿਆਈਆਂ ਵੱਲ ਪਰ ਜੇ ਬਗਾਵਤ ਕਰਨ ਤੇ ਤੁਲੇ ਹੋਏ ਨੇ ਫਿਰ ਇਹ ਹਥਿਆਰਾਂ ਵੱਲ ਜਾਣਗੇ ਹਥਿਆਰ ਆਪਣੇ ਗਲ ਤੇ ਸਜਾਣਗੇ ਆਪਣੇ ਸੀਸ ਤੇ ਸਜਾਣਗੇ ਕਹਿੰਦੇ ਨੇ ਇਸੇ ਤਰ੍ਹਾਂ ਕੀਤਾ ਗਿਆ ਸਾਹਿਬਜ਼ਾਦਿਆਂ ਨੂੰ ਬਾਹਰ ਦੁਕਾਨਾਂ ਵੱਲ ਲਿਆਂਦਾ ਗਿਆ ਤੇ ਸਾਹਿਬਜ਼ਾਦਿਆਂ ਨੇ ਨਾ ਖਡੌਣਿਆਂ ਵੱਲ ਵੇਖਿਆ ਨਾ ਮਠਿਆਈਆਂ ਵੱਲ ਵੇਖਿਆ ਕੇਵਲ ਤੇ ਕੇਵਲ ਸ਼ਸਤਰਾਂ ਵਾਲੀ ਦੁਕਾਨ ਜਿੱਥੇ ਹਥਿਆਰ ਲੱਗੇ ਹੋਏ ਸੀ ਜਾ ਕੇ ਆਪਣੇ ਮਨ ਪਸੰਦ ਦੇ ਹਥਿਆਰ ਚੁੱਕੇ ਤੇ ਆਪਣੇ ਸਰੀਰ ਦੇ ਨਾਲ ਸਜਾ ਲੈ ਹੁਣ ਇਹਨਾਂ ਲੋਕਾਂ ਨੂੰ ਤਸੱਲੀ ਹੋ ਗਈ ਸੂਬਾ ਸਰਹੰਦ ਨੇ ਫਿਰ ਕਾਜ਼ੀ ਨੂੰ ਆਖਿਆ ਵਿਚਾਰ ਕਰ ਬੱਚੇ ਬਗਾਵਤ ਕਰਨ ਤੇ ਤੁਲੇ ਹੋਏ ਨੇ ਇਹਨਾਂ ਨੂੰ ਜ਼ਰੂਰ ਫਤਵਾ ਲਾ ਤੇ ਸਜ਼ਾ ਮਿਲਣੀ ਚਾਹੀਦੀ ਕਾਜ਼ੀ ਨੇ ਫਤਵਾ ਲਾ ਦਿੱਤਾ ਕਿ ਬੱਚੇ ਕਸੂਰਵਾਰ ਨੇ ਇਹਨਾਂ ਨੂੰ ਸ਼ਹੀਦ ਕਰ ਦੇਣਾ ਚਾਹੀਦਾ ਇਹਨਾਂ ਨੂੰ ਮਾਰ ਦੇਣਾ ਚਾਹੀਦਾ ਹੁਣ ਧਿਆਨ ਦੇਵਿਓ ਜਦੋਂ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਨ ਦੀ ਗੱਲ ਆਈ ਤੇ ਕੋਈ ਇਹਨਾਂ ਨੂੰ ਸ਼ਹੀਦ ਕਰਨ ਦੇ ਲਈ ਤਿਆਰ ਨਹੀਂ ਮਾਰਨ ਦੇ ਲਈ ਤਿਆਰ ਨਹੀਂ ਨਾਰ ਖਾਂ ਦਾ ਭਰਾ ਸ਼ੇਰ ਮੁਹੰਮਦ ਮਲੇਰ ਕੋਟੜੀਆ ਇਹਨੂੰ ਵਜ਼ੀਰ ਖਾਂ ਨੇ ਆਵਾਜ਼ ਮਾਰੀ ਤੇ ਆਖਿਆ ਤੇਰੇ ਭਰਾ ਨੂੰ ਚਮਕੌਰ ਦੀ ਗੜੀ ਅੰਦਰ ਗੁਰੂ ਗੋਬਿੰਦ ਸਿੰਘ ਜੀ ਨੇ ਮਾਰਿਆ
ਤੇ ਭਰਾ ਦਾ ਬਦਲਾ ਲੈ ਲੈ, ਇਹਨਾਂ ਬੱਚਿਆਂ ਨੂੰ ਤੂੰ ਸ਼ਹੀਦ ਕਰ, ਇਹਨਾਂ ਨੂੰ ਮਾਰ। ਤੇ ਸ਼ੇਰ ਅਫਗਾਨ ਨੇ ਇੱਕ ਗੱਲ ਕਹੀ, ਕਹਿਣ ਲੱਗੇ ਸੂਬਾ ਸਰਹੰਦ, ਮੇਰਾ ਭਰਾ ਤਾਂ ਮੈਦਾਨੇ ਜੰਗ ਦੇ ਅੰਦਰ ਮਰਿਆ, ਇਹਨਾਂ ਬੱਚਿਆਂ ਦਾ ਕਸੂਰ ਕੀ? ਹਾਂ, ਮੇਰੇ ਭਰਾ ਨੂੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਮਾਰਿਆ, ਜੇ ਮੁਕਾਬਲਾ ਉਹਨਾਂ ਨਾਲ ਕਿਤੇ ਹੋਇਆ ਤੇ ਮੈਂ ਜ਼ਰੂਰ ਬਦਲਾ ਲੈ ਲਵਾਂਗਾ, ਪਰ ਇਹਨਾਂ ਸ਼ੀਰਖੋਰ ਬੱਚਿਆਂ ਨੂੰ ਮਾਰ ਕੇ ਇਸਲਾਮ ਦੀ ਕੋਈ ਜਿਹੜੀ ਹੈ ਨਾ, ਮੈਂ ਸੇਵਾ ਨਹੀਂ ਕਰ ਰਿਹਾ। ਤੇ ਉਹਨੇ ਹਾ ਦਾ ਨਾਰਾ ਮਾਰਿਆ, ਧਿਆਨ ਦੇਵਿਓ, ਉਹਨੇ ਹਾ ਦਾ ਨਾਰਾ ਮਾਰਿਆ। ਉਸ ਤੋਂ ਬਾਅਦ ਕਹਿੰਦੇ ਨੇ ਸੂਬਾ ਸਰਹੰਦ ਨੇ ਵਿਚਾਰ ਕੀਤੀ, ਇਹਨਾਂ ਨੂੰ ਸ਼ਹੀਦ ਕੌਣ ਕਰੇਗਾ, ਇਹਨਾਂ ਨੂੰ ਮਾਰੇਗਾ ਕੌਣ? ਤੇ ਕਹਿੰਦੇ ਨੇ ਉਸ ਵੇਲੇ ਸ਼ਾਸ਼ਲ ਬੇਗ ਤੇ ਬਾਸਲ ਬੇਗ ਦੋ ਜਲਾਦ ਦਿੱਲੀ ਤੋਂ ਆਏ ਹੋਏ ਸਨ ਆਪਣੇ ਕਿਸੇ ਮੁਕੱਦਮੇ ਦੀ ਤਰੀਕ ਦੇ ਸੰਬੰਧ ਵਿੱਚ। ਉਹਨਾਂ ਨੇ ਹੱਥ ਜੋੜ ਕੇ ਬੇਨਤੀ ਕੀਤੀ, ਕਹਿਣ ਲੱਗੇ ਸੂਬਾ ਸਰਹੰਦ ਨੂੰ ਕਿ ਸਾਡਾ ਜਿਹੜਾ ਫੈਸਲਾ ਸਾਡੇ ਹੱਕ ਵਿੱਚ ਕਰ ਦਿਓ ਤੇ ਅਸੀਂ ਇਹ ਕਰਮ ਕਰਾਂਗੇ। ਕਹਿੰਦੇ ਨੇ ਉਸ ਵੇਲੇ ਦੀਵਾਰ ਜਿਹੜੀ ਹੈ ਉਸਦੇ ਅੰਦਰ ਚਿੰਨ ਕੇ ਸ਼ਹੀਦ ਕਰਨ ਦੀ ਗੱਲ ਆਈ। ਇਹਨਾਂ ਦੋਵਾਂ ਨੇ ਸਾਹਿਬਜ਼ਾਦਿਆਂ ਨੂੰ ਖੜੇ ਕਰਕੇ ਦੀਵਾਰ ਜਿਹੜੀ ਹੈ ਉਹ ਚਿਰਨੀ ਸ਼ੁਰੂ ਕਰ ਦਿੱਤੀ ਹੈ। ਦੀਵਾਰ ਆਪਣੇ ਹਿਸਾਬ ਨਾਲ ਤੁਰੀ ਜਾ ਰਹੀ ਹੈ। ਕਾਜ਼ੀ ਬਾਰ ਬਾਰ ਇਹ ਗੱਲ ਕਹਿ ਰਿਹਾ ਕਿ ਹਾਲੇ ਵੀ ਸੂਬਾ ਸਰਹੰਦ ਦੀ ਗੱਲ ਮੰਨੋ ਤੇ ਆਪਣੇ ਜੀਵਨ ਦੇ ਅੰਦਰ ਸੁੱਖ ਪ੍ਰਾਪਤ ਕਰੋ। ਕੀ ਕਰੋਗੇ ਸਿੱਖੀ ਨੂੰ ਪ੍ਰਾਪਤ ਕਰਕੇ? ਤਾਂ ਉਸ ਵੇਲੇ ਸਾਹਿਬਜ਼ਾਦਿਆਂ ਨੇ ਇੱਕ ਬੜੀ ਸੁੰਦਰ ਗੱਲ ਕਹੀ, ਕਹਿਣ ਲੱਗੇ ਸਾਡੀ ਕੁੱਲ ਦੀ ਇਹ ਰੀਤ ਹੈ ਕਿ ਇਸ ਰੀਤ ਦੇ ਸਾਡੀ ਕੁੱਲ ਦੀ ਰੀਤ ਮੁਤਾਬਕ ਸੀਸ ਤਾਂ ਭੇਟ ਕੀਤਾ ਜਾ ਸਕਦਾ ਹੈ, ਪਰ ਕਹਿਣ ਲੱਗੇ ਧਰਮ ਨਹੀਂ ਤਿਆਗਿਆ ਜਾ ਸਕਦਾ। ਹਮਰੇ ਕੁੱਲ ਰੀਤ ਇਹ ਆਈ, ਸੀਸ ਜਾਏ ਪਰ ਧਰਮ ਨਾ ਜਾਈ। ਆਖਣ ਲੱਗੇ ਇਹ ਸਾਡੀ ਕੁੱਲ ਦੀ ਰੀਤ ਹੈ, ਕਿਉਂਕਿ ਸੀਸ ਦੀਆ ਪਰ ਸਿਰ ਨਾ ਦੀਆ, ਸੀਸ ਦੀਆ ਪਰ ਸੀ ਨਾ ਉਚਰੀ, ਇਹ ਸਾਡੀ ਕੁੱਲ ਦੀ ਰੀਤ ਹੈ। ਕਹਿਣ ਲੱਗੇ ਅਸੀਂ ਸੀਸ ਦੇ ਸਕਦੇ ਹਾਂ ਪਰ ਆਪਣਾ ਧਰਮ ਜਿਹੜਾ ਹੈ ਇਹਨੂੰ ਨਹੀਂ ਤਿਆਗ ਸਕਦੇ। ਦੀਵਾਰ ਆਪਣੇ ਹਿਸਾਬ ਨਾਲ ਉੱਤੇ ਜਲਾਦ ਕਰ ਦੇ ਗਏ, ਪਰ ਸਾਧ ਸੰਗਤ ਬਾਬਾ ਫਤਿਹ ਸਿੰਘ ਛੋਟੇ ਹਨ, ਆਖਣ ਲੱਗੇ ਵੀਰਾ ਜਗਤ ਦੇ ਅੰਦਰ ਤੂੰ ਆਇਆ ਪਹਿਲਾਂ, ਪਰ ਜਗਤ ਦੇ ਵਿੱਚੋਂ ਮੈਂ ਪਹਿਲਾਂ ਜਾ ਰਿਹਾ ਹਾਂ, ਕਿਉਂਕਿ ਮੇਰਾ ਸੀਸ, ਮੇਰਾ ਜਿਹੜਾ ਹੈ ਸਾਰਾ ਕੁਝ ਦੀਵਾਰ ਦੇ ਵਿੱਚ ਪਹਿਲਾਂ ਲੁਕ ਜਾਣਾ, ਤੂੰ ਦੀਵਾਰ ਦੇ ਵਿੱਚ ਬਾਅਦ ਵਿੱਚ ਲੁਕਣਾ। ਤੇ ਕਹਿੰਦੇ ਨੇ ਇਹਨਾਂ ਲੋਕਾਂ ਨੇ ਦੀਵਾਰ ਸੀਸ ਤੱਕ ਕਰ ਦਿੱਤੀ, ਪਰ ਕਹਿੰਦੇ ਨੇ ਬੱਚੇ ਜਿਹੜੇ ਹਨ ਉਹ ਦੀਵਾਰ ਦੇ ਅੰਦਰ ਕੇਵਲ ਤੇ ਕੇਵਲ ਬਾਣੀ ਦੇ ਨਾਲ ਜੁੜ ਕੇ ਆਪਣੇ ਵੱਡਿਆਂ ਵਡੇਰਿਆਂ ਦਾ ਅਕਾਲ ਪੁਰਖ ਦਾ ਧਿਆਨ ਧਰ ਕੇ ਵਾਹਿਗੁਰੂ ਦੀ ਕਿਰਪਾ ਦੇ ਪਾਤਰ ਬਣੇ ਹੋਏ ਨੇ। ਆ ਤੁਸੀਂ ਚਾਰ ਸਾਹਿਬਜ਼ਾਦੇ ਜਿਹੜੀ ਫਿਲਮ ਬਣੀ ਹੈ ਉਸ ਦੇ ਅੰਦਰ ਵੀ ਵੇਖਿਆ ਹੋਵੇਗਾ। ਧਿਆਨ ਦੇਵਿਓ ਸਾਧ ਸੰਗਤ, ਦੀਵਾਰ ਡਿੱਗੀ, ਸਾਹਿਬਜ਼ਾਦੇ ਹੋਸ਼ ਦੇ ਅੰਦਰ ਹਨ। ਉਸ ਵੇਲੇ ਕਾਜ਼ੀ ਨੂੰ ਤੇ ਨਾਲ ਹੀ ਜਿਹੜੇ ਹਨ ਸੂਬਾ ਸਰਹੰਦ ਇਹਨਾਂ ਦੇ ਪ੍ਰਤੀ ਇਹ ਬਚਨ ਕਹਿ ਗਏ ਕਿ ਹਾਲੇ ਇਹਨਾਂ ਬੱਚਿਆਂ ਦੇ ਅੰਦਰ ਸਵਾਸ ਚੱਲਦੇ ਨੇ। ਉਸ ਵੇਲੇ ਹੁਕਮ ਹੋਇਆ ਕਿ ਇਹਨਾਂ ਦੇ ਜਿਹੜੇ ਸੀਸ ਹਨ ਉਹ ਧੜ ਦੇ ਨਾਲੋਂ ਤਲਵਾਰ ਦੇ ਨਾਲ ਅੱਡ ਕੀਤੇ ਜਾਣ। ਉਹਨਾਂ ਜ਼ਾਲਮਾਂ ਨੇ ਤਲਵਾਰ ਦੇ ਨਾਲ ਸੀਸ ਜਿਹੜੇ ਸਨ ਧੜ ਨਾਲੋਂ ਅੱਡ ਕਰ ਦਿੱਤੇ। ਧਿਆਨ ਦੇਵਿਓ ਇੱਥੇ ਬਾਪੂ ਸੀਨ ਸੋਹਣ ਸਿੰਘ ਸੀਤਲ ਆਪਣੀਆਂ ਢਾਡੀ ਵਾਰਾਂ ਦੇ ਵਿੱਚ ਇੱਕ ਗੱਲ ਲਿਖਦੇ ਨੇ। ਉਹ ਕਹਿੰਦੇ ਨੇ ਮਨੁੱਖਤਾ ਦੇ ਗੁਰੂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਿਤਾਬ ਉਹਨਾਂ ਨੇ ਲਿਖੀ ਏ, ਉਸ ਵਿੱਚ ਉਹ ਲਿਖਦੇ ਨੇ ਕਿ ਸਾਹਿਬਜ਼ਾਦਿਆਂ ਨੂੰ ਧਰਤੀ ਤੇ ਲਟਾਇਆ ਗਿਆ, ਉਹਨਾਂ ਦੀ ਧੌਣ ਉੱਤੇ ਗੋਡੇ ਰੱਖੇ ਗਏ ਤੇ ਛੁਰੇ ਦੇ ਨਾਲ ਉਹਨਾਂ ਦੇ ਸਰੀਰ ਨੂੰ ਜਿਹੜਾ ਹੈ ਦੁਫਾਰ ਕੀਤਾ ਗਿਆ, ਜੇਬਾ ਕੀਤਾ ਗਿਆ, ਜਿਵੇਂ ਕਿਸੇ ਬੱਕਰੇ ਨੂੰ ਕੋਇਆ ਜਾਂਦਾ ਹੈ। ਇਸੇ ਤਰ੍ਹਾਂ ਸਾਹਿਬਜ਼ਾਦਿਆਂ ਨੂੰ ਕੋਹ ਕੋਹ ਕੇ ਉਹਨਾਂ ਨੇ ਸਾਧ ਸੰਗਤ ਕਚਹਿਰੀ ਦੇ ਅੰਦਰ ਸ਼ਹੀਦ ਕੀਤਾ। ਇੱਧਰ ਸਤਿਗੁਰੂ ਮਹਾਰਾਜ ਦੇ ਸਾਹਿਬਜ਼ਾਦੇ ਸ਼ਹਾਦਤ ਦਾ ਜਾਮ ਪੀ ਗਏ। ਉਧਰ ਠੰਡੇ ਬੁਰਜ ਦੇ ਅੰਦਰ ਇਹਨਾਂ ਲੋਕਾਂ ਨੇ ਮਾਤਾ ਜੀ ਨੂੰ ਧੱਕਾ ਦੇ ਕੇ ਠੰਡੇ ਬੁਰਜ ਤੋਂ ਥੱਲੇ ਸੁੱਟਿਆ, ਉਹਨਾਂ ਨੂੰ ਵੀ ਸ਼ਹੀਦ ਕਰ ਦਿੱਤਾ। ਭਾਵੇਂ ਇਹਨਾਂ ਨੇ ਇਹ ਗੱਲ ਪ੍ਰਚਲਿਤ ਕਰ ਦਿੱਤੀ ਕਿ ਮਾਤਾ ਜੀ ਬੱਚਿਆਂ ਦੀ ਸ਼ਹਾਦਤ ਨੂੰ ਜਿਹੜਾ ਨੇ ਸਹਿਣ ਨਾ ਕਰ ਸਕੇ, ਉਹਨਾਂ ਆਪਣੇ ਪ੍ਰਾਣ ਤਿਆਗ ਦਿੱਤੇ। ਪਰ ਬੇਨਤੀ ਕਰਾਂਗਾ ਸਾਧ ਸੰਗਤ, ਮਾਤਾ ਗੁਜਰੀ ਜੀ माता गुजरी जी दे रूप विच गुरु तेग बहादुर जी महाराज दे लड़ लगे हर वेले भाणे दी मूर्त बने ते जदो सतगुरु महाराज ने तिलक जंजू राखा प्रभ ताका कीना बड़ो कलू में साका वाला पाना वरताया सीस पाई जेता जी लैके जदो आनंदपुर साहब दी पावन धरती ते आए कलगीधर महाराज ने अपनी झोड़ी दे अंदर गोविंद राय दे रूप विच ओ सीस पुआया ते माता गुजरी जी ने जदो मथा टेकिया ते इक गल कई आखन लगे स्वामी जी तुहाडी निभ गई मेरी निभ जावे फिर ध्यान देवियो आखन लगे तुहाडी निभ गई मेरी निभ जावे जेड़ी माता जी ऐसे भाणे दे विच रहन वारे ने कलगीधर महाराज ने जेड़ा भी कर्म अपने जीवन दे अंदर कीता उन्होंने हर वेले उसकी सलाघा की ध्यान देवियो ऐसे माता जी अपने प्राण आप नहीं त्याग सकते पर ध्यान देवियो बहुत सारे ऐसे वाहिगुरु की कृपा दे पात्र सेवादार सेवक दुनिया दे अंदर हन जिन्हां दे विचों मोती मेहरे दा नाम आपा पढ़दे आं ठंडे बुरज दे अंदर उन्होंने साहिबजादियां ते माता जी की सेवा दुध पिला के कीती ते आखिया सी माता जी ने मोती तैनू पता है सेवा करन दे बदले विच तैनू प्राप्त की होवेगा आखन लगा मां इस सेवा दे बदले विच बेशक मैनू मौत दी सजा मिल जावे पर मैं कलगीधर महाराज दे बच्चियां दी सेवा करके सतगुरु दी खुशी अपने जीवन दे अंदर प्राप्त करना चाहना जदों माता जी साहिबजादे शहादत दा जाम पी गए उस तो बाद शिकायतां वजीर खां कोल पहुंचियां ते उन्हें अपने वालों हुक्म जारी करके मोती मेहरे दा परिवार उस दे सहित कोलू दे अंदर पीर के साथ संगत सारा ही शहीद कर दिता फिर ध्यान देवियो टोबर मल नित्रिया है सेवा दे पक्ष वजो उन्हें साहिबजादियां वास्ते संस्कार दे लई जिहड़ी जगह खरीदी उथे मोरां विछा के नहीं मोरां खड़ियां करके उन्हें गुरु की कृपा दे नाल इस जगह दा मुल तारिया ते ध्यान देवियो माता जी ते साहिबजादियां दा ज्योति स्वरूप वाली जगह ते संस्कार किया गया अज पंथ ने सात संगत मोती मारे नूं भी अमर शहीद कर दिता टोडर मल नूं भी अमर शहीद कर दिता बेनती करा भावे टोडर मल शहीद नहीं पर ध्यान देवियो गुरु महाराज दे परिवार की सेवा करन दे बदले विच पंथ ने अज दोवां दी याद विच फतेहगढ़ साहिब विखे सरहंद दे विखे ऐसे दो अस्थान बना दिते ने एक मोती मेहरे दी याद विच एक टोडर मल दी याद विच जिहड़ी रहिंदी दुनिया तक उन्हां दी याद कायम रहेगी साध संगत अखीर विच बेनती करांगा क्योंकि हुक्मनामा भी लंबा है आपां उस दी विचार भी करनी मेरी बेनती आनंदपुर साहिब दी पावन धरती ते माता गुजर कौर बैठे हुए ने कलगीधर महाराज बैठे हुए ने चार साहिबजादे कोल ने ते साहिबजादियां नूं प्यार करदे आं मां ने एक गल कही कहन लगे अज मेरे घर दा चिराग एक नहीं अज मेरे घर दे चिराग चार ने ते महाराज कहन लगे मां तैनू भुलेखा है चिराग अज भी चार नहीं चिराग अज भी एक है पर इस चिराग नूं बजाउन वाले आप सड़ मरनगे पर यह चिराग बुझेगा नहीं आखन लगा ये चार गुर ने कलगीधर महाराज कहंदे ने मां ये चार गुर ने ते मेरे घर दा चिराग केड़ा है खालसा ध्यान देवियो मेरे घर दा चिराग केड़ा है खालसा इस चिराग नूं मैं अजित बनाना है अपना अजीत वारांगा इस दे अंदर मैं जुझारू इनू बनाना है मैं अपना जुझार वारांगा इस नूं जोरा वर बनाना है ते मैं अपना जोरा वर वारांगा ते हमेशा इस नूं फतेह प्राप्त होवे मैं अपने जीवन दे अंदर फतेह नूं वारांगा कहन लगे खालसे नूं केवल ते केवल मैं अपने घर दा चिराग समझदा ते जदों सात संगत साबो की तलवंडी गुरु महाराज दा मिलाप होया अपने महिला दे नाल आखिया स्वामी जी ना माता जी नजर आ रहे ने ना साहिबजादे नजर आ रहे ने ते सतगुरां ने एक बचन कहा सी कहन लगे वार दिते ने ते साहिबजादे कहन लगे वा माता जी कहन लगे वारे जांदे हन रुपये चो चार आने वारे जांदे ने अठ आने वारे जांदे ने बारह आने ओ केड़ी चीज है जिस तो तुसी सब कुछ वार आयो ते आख्या सी इन पुत्रन के सीस पर वार दिए सुत चार चार मुए तो क्या हुआ जीवत कई हजार प्यारे साडे ਸਾਡੇ ਉੱਤੇ ਫਕਰ ਕੀਤਾ ਕਲਗੀਧਰ ਮਹਾਰਾਜ ਸੱਚੇ ਪਾਤਸ਼ਾਹ ਨੇ। ਤੇ ਜਦੋਂ ਮਾਹੀ ਨੇ ਖਬਰ ਸੁਣਾਈ ਤੇ ਭਾਈ ਦਇਆ ਸਿੰਘ ਨੂੰ ਇੱਕ ਗੱਲ ਕਹਿ ਦਿੱਤੀ, ਕਹਿਣ ਲੱਗੇ ਦਇਆ ਸਿੰਘ ਅੱਜ ਦੀਵਾਨ ਦੀ ਸਮਾਪਤੀ ਦੀ ਅਰਦਾਸ ਤੁਸੀਂ ਨਹੀਂ ਕਰੋਗੇ, ਅੱਜ ਅਰਦਾਸ ਮੈਂ ਕਰਾਂਗਾ। ਤੇ ਗੁਰਮੁਖਾਂ ਨੇ ਪੁੱਛ ਲਿਆ, ਮਹਾਰਾਜ ਰੋਜ਼ ਭਾਈ ਦਇਆ ਸਿੰਘ ਜੀ ਅਰਦਾਸ ਕਰਦੇ ਨੇ, ਅੱਜ ਅਰਦਾਸ ਆਪ ਕਿਉਂ ਕਰੋਗੇ? ਤੇ ਮਹਾਰਾਜ ਕਹਿਣ ਲੱਗੇ, ਅੱਜ ਅਰਦਾਸ ਮੈਂ ਆਪ ਕਰਨੀ ਹੈ ਕਿਉਂਕਿ ਜਿਹੜੀ ਅਮਾਨਤ ਵਾਹਿਗੁਰੂ ਦੇ ਦਰ ਤੋਂ ਮੈਨੂੰ ਪ੍ਰਾਪਤ ਹੋਈ, ਸਹੀ ਸਲਾਮਤ ਵਾਹਿਗੁਰੂ ਦੇ ਦਰ ਤੇ ਪਹੁੰਚ ਗਈ। ਸਾਧ ਸੰਗਤ, ਸ਼ੁਕਰਾਨੇ ਦੇ ਵਿੱਚ ਰਹਿਣ ਵਾਲੇ ਐਸੇ ਸਤਿਗੁਰੂ ਦੇ ਸਾਹਿਬਜ਼ਾਦਿਆਂ ਦੀ, ਸਤਿਕਾਰਯੋਗ ਮਾਤਾ ਦੀ ਸ਼ਹੀਦੀ ਨੂੰ ਯਾਦ ਕਰਦਿਆਂ ਹੋਇਆਂ ਆਪਾਂ ਸਤਿਗੁਰੂ ਦੀ ਕਿਰਪਾ ਦੇ ਪਾਤਰ ਬਣੀਏ। ਜਿਹੜੇ ਨਿਤਨੇਮ ਨਹੀਂ ਕਰਦੇ ਨਿਤਨੇਮ ਕਰੋ, ਜਿਹੜੇ ਬਾਣੀ ਦਾ ਪਾਠ ਨਹੀਂ ਕਰਦੇ ਬਾਣੀ ਦਾ ਪਾਠ ਕਰੋ, ਤੇ ਜਿਹੜੇ ਵੀਰ ਭੁਲੇਖੇ ਨਾਲ ਉਜੜੇ ਪੈ ਗਏ ਨੇ, ਜਿਨ੍ਹਾਂ ਨੇ ਸੀਸਾਂ ਦਾ ਸੀਸ ਦੇ ਉੱਤੇ ਕੇਸ ਨਹੀਂ ਰੱਖੇ ਹੋਏ, ਜ਼ਰੂਰ ਇਹਨਾਂ ਸ਼ਹਾਦਤਾਂ ਨੂੰ ਯਾਦ ਕਰਦਿਆਂ ਹੋਇਆਂ ਆਪਣੇ ਅੰਦਰ ਝਾਤ ਮਾਰ ਕੇ ਵੇਖਿਓ, ਉਹਨਾਂ ਨੇ ਸਭ ਕੁਝ ਸਾਡੀ ਖਾਤਰ ਕੀਤਾ। ਤੇ ਮੈਥਲੀ ਸ਼ਰਨ ਗੁਪਤ ਨੇ ਕਹਿ ਦਿੱਤਾ ਸੀ, ਜਿਸ ਕੁਲ ਕੌਮ ਜਾਤ ਕੇ ਬੱਚੇ ਯੂ ਕਰ ਸਕਤੇ ਹੈ ਬਲਦਾਨ, ਉਸਕਾ ਵਰਤਮਾਨ ਕੁਛ ਵੀ ਹੋ ਭਵਿਸ਼ ਹੈ ਮਾਂ ਮਹਾਨ। ਉਸ ਮਾਂ ਕਵੀ ਨੇ ਗੱਲ ਕਹਿ ਦਿੱਤੀ, ਜਿਸ ਕੌਮ ਦੇ ਬੱਚੇ ਆਪਣੀਆਂ ਕੁਰਬਾਨੀਆਂ ਇਉਂ ਕਰ ਸਕਦੇ ਨੇ, ਵਰਤਮਾਨ ਕੁਝ ਵੀ ਹੋਵੇ ਪਰ ਉਸਦਾ ਭਵਿਸ਼ ਹੈ ਉਹ ਬੜਾ ਵੱਡਾ। ਧਿਆਨ ਦੇਵਿਓ, ਸਾਡੇ ਉੱਤੇ ਮਾਣ ਕਰਕੇ ਉਹਨਾਂ ਕਵੀਆਂ ਨੇ ਇਹ ਗੱਲਾਂ ਕਹੀਆਂ। ਸਤਿਗੁਰੂ ਕਿਰਪਾ ਕਰਨ, ਆਓ ਜਿਹੜਾ ਮੁੱਖ ਵਾਕ ਆਇਆ ਇਸ ਦੀ ਆਪਾਂ ਵਿਚਾਰ ਕਰੀਏ ਤੇ ਗੁਰੂ ਕਿਰਪਾ ਦੇ ਪਾਤਰ ਬਣੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਬਿਹਾਗੜਾ ਮਹਲਾ ਪੰਜਵਾ ਸ਼ੰਤ
ਰਾਗ ਬਿਹਾਗੜਾ ਹੈ, ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਇਹ ਸ਼ਬਦ ਹੈ, ਕਾਵ ਰੂਪ ਵਿੱਚ ਇਹ ਸ਼ੰਤ ਹੈ।
ਅਨਕਾਏ ਰਾਤੜਿਆ ਵਾਟ ਦੁਹੇਲੀ ਰਾਮ।
ਅਨਕਾਏ ਰਾਤੜਿਆ, ਪੁਸ਼ ਪਦਾਰਥਾਂ ਦੀ ਖਾਤਰ, ਅਨਕ ਹੋਸ਼ੇ ਪਦਾਰਥਾਂ ਦੀ ਖਾਤਰ ਕਿਉਂ ਮੋਹ ਵਿੱਚ ਫਸਿਆ ਹੋਇਆ? ਇਨ੍ਹਾਂ ਪਦਾਰਥਾਂ ਦੇ ਮੋਹ ਵਿੱਚ ਫਸ ਕੇ ਤੂੰ ਆਪਣੀ ਜਿੰਦ ਨੂੰ ਦੁਖੀ ਕਰ ਰਿਹਾ ਹੈ।
ਪਾਪ ਕਮਾਵਦਿਆ ਤੇਰਾ ਕੋਈ ਨਾ ਬੇਲੀ ਰਾਮ।
ਇਹ ਦੁੱਖਾਂ ਦਾ ਰਸਤਾ ਤੂੰ ਆਪਣੇ ਜੀਵਨ ਦੇ ਅੰਦਰ ਅਖਤਿਆਰ ਕਰ ਰਿਹਾ। ਪਾਪ ਕਮਾਵਦਿਆ ਤੇਰਾ ਕੋਈ ਨਾ ਬੇਲੀ ਰਾਮ, ਜਿਹੜੇ ਤੂੰ ਪਾਪ ਜਿਨ੍ਹਾਂ ਦੀ ਖਾਤਰ ਕਰ ਰਿਹਾ ਉਹਨਾਂ ਨੇ ਤੇਰੇ ਸਾਥੀ ਨਹੀਂ ਬਣਨਾ। ਕਿਉਂਕਿ ਜੋ ਸੰਸਾਰ ਹੈ ਕਿ ਕੁਟੰਬ ਮਿੱਤਰ ਭਾਈ ਦੀਸੇ ਮਨ ਮੇਰੇ ਸਭ ਆਪਣੇ ਸਵਾਏ ਮਿਲਾ ਸਾ। ਜਿਤ ਦਿਨ ਉਨਕਾ ਸਵਾਉ ਹੋਏ ਨਾ ਆਵੇ ਤਿਤ ਦਿਨ ਨੇੜੇ ਕੋ ਨਾ ਟੁਕਾਸਾ। ਪਾਪ ਕਮਾਉਂਦਿਆਂ ਤੇਰਾ ਕੋਈ ਨਾ ਬੇਲੀ ਰਾਮ, ਜਿਨ੍ਹਾਂ ਦੀ ਖਾਤਰ ਪਾਪ ਕਮਾ ਰਿਹਾ ਇਹਨਾਂ ਵਿੱਚੋਂ ਅੰਤ ਵੇਲੇ ਤੇਰਾ ਕਿਸੇ ਨੇ ਬੇਲੀ ਨਹੀਂ ਬਣਨਾ।
ਕੋਈ ਨਾ ਬੇਲੀ ਹੋਏ ਤੇਰਾ ਸਦਾ ਪਛੋਤਾਵ ਹੈ।
ਪਾਪ ਕਰਦੇ ਜਿਹੜਾ ਤੂੰ ਜੀਵਨ ਬਤੀਤ ਕਰ ਰਿਹਾ ਬੇਲੀ ਤੇਰਾ ਕਿਸੇ ਨੇ ਬਣਨਾ, ਪਰ ਕੇਵਲ ਤੇ ਕੇਵਲ ਅੰਤ ਵਿੱਚ ਤੇਰੇ ਪੱਲੇ ਪਛਤਾਵਾ ਹੀ ਪਵੇਗਾ। ਕਿਉਂਕਿ ਪਾਪ ਬੁਰਾ ਪਾਪੀ ਕੋ ਪਿਆਰਾ, ਪਾਪ ਲੱਦੇ ਪਾਪੀ ਪਸਾਰਾ। ਪਾਪੀ ਕਰਮ ਕਮਾਉਂਦੇ ਕਰਦੇ ਹਾਏ ਹਾਏ, ਨਾਨਕ ਜਿਉਂ ਮਥਨ ਮਧਾਨੀਆ ਤਿਉਂ ਮਥੇ ਧਰਮ ਰਾਏ। ਪਰ ਨਾਰ ਹੀ ਕਹਿ ਦਿੱਤਾ, ਨਾਮ ਧਿਆਇਨ ਸਾਜਨ ਜਨਮ ਪਦਾਰਥ ਜੀਤ, ਨਾਨਕ ਧਰਮ ਐਸੇ ਚਵੇ ਕੀਤੋ ਪਵਨ ਪੁਰੀਤ। ਪਾਪ ਕਮਾਉਂਦਿਆਂ ਤੇਰਾ ਕਿਸੇ ਨੇ ਬੇਲੀ ਨਹੀਂ ਬਣਨਾ, ਪਰ ਤੈਨੂੰ ਪਛਤਾਉਣਾ ਪਵੇਗਾ।
ਹੁਣ ਗੋਪਾਲ ਨਾ ਜਪੇ ਰਸਨਾ ਫਿਰ ਕਦ ਹੋ ਸੇ ਦੇਹ ਆਵਹੇ।
ਮਾਲਕ ਵਾਹਿਗੁਰੂ ਪਰਮਾਤਮਾ ਦਾ ਨਾਮ ਤੂੰ ਰਸਨਾ ਨਾਲ ਜਪਦਾ ਨਹੀਂ, ਪਰ ਚੇਤੇ ਰੱਖ ਇਹ ਦਿਨ ਜਿਹੜੇ ਤੈਨੂੰ ਮਨੁੱਖਾ ਜੀਵਨ ਦੇ ਅੰਦਰ ਮਿਲੇ ਨੇ ਇਹ ਫਿਰ ਤੈਨੂੰ ਦੁਬਾਰਾ ਨਹੀਂ ਮਿਲਣੇ, ਇਹ ਤੈਨੂੰ ਦੁਬਾਰਾ ਨਹੀਂ ਮਿਲਣੇ ਜਿਹੜੇ ਤੈਨੂੰ ਦਿਨ ਮਿਲੇ ਨੇ। ਇਸੇ ਵਾਸਤੇ ਸਾਨੂੰ ਯਾਦ ਕਰਾਇਆ ਨਾ, ਚਾਰ ਪਾਮ ਦੋਏ ਸਿੰਘ ਗੁੰਗ ਮੁੱਖ ਤਬ ਕੈਸੇ ਗੁਣ ਗਈ ਹੈ।
ਉਠਤ ਬੈਠਤ ਠੇਂਗਾ ਪਰ ਹੈ ਤੌਕਤ ਮੂੰਡ ਲੁਕਈ ਹੈ। ਹੁਣ ਸੋਹਣਾ ਸਰੀਰ ਪ੍ਰਾਪਤ ਕਰਕੇ ਨਾਮ ਨਹੀਂ ਉਹ ਜਪਦਾ ਤੇ ਜਦੋਂ ਤੇਰੇ ਚਾਰ ਪੈਰ ਹੋਣਗੇ ਦੋ ਸਿੰਘ ਹੋਣਗੇ ਮੂੰਹ ਤੋਂ ਗੂੰਗਾ ਹੋਵੇਗਾ ਮਾਲਕ ਤੈਨੂੰ ਇਹ ਨਹੀਂ ਆਖੇਗਾ ਪੁੱਤਰ ਉੱਠ ਚਾਹ ਪੀ ਲੈ ਪੁੱਤਰ ਉੱਠ ਨਾਸ਼ਤਾ ਕਰ ਲੈ ਨਹੀਂ ਬਲਕਿ ਡੰਡਾ ਮਾਰ ਕੇ ਉਠਾਏਗਾ ਤੇ ਉਠਾ ਕੇ ਵੀ ਤੈਨੂੰ ਡੰਡੇ ਹੀ ਮਾਰੇਗਾ ਤੋਰੇਗਾ ਵੀ ਡੰਡੇ ਮਾਰ ਕੇ ਕਿ ਉਦੋਂ ਨਾਮ ਜਪੇਗਾ। ਮਹਾਰਾਜ ਆਖਦੇ ਨੇ ਹੁਣ ਨਹੀਂ ਉਹ ਜਪਦਾ ਗੋਪਾਲ ਦਾ ਨਾਮ ਤੇ ਕੀ ਫਿਰ ਦੁਬਾਰਾ ਇਹ ਸਮਾਂ ਤੈਨੂੰ ਪ੍ਰਾਪਤ ਹੋਵੇਗਾ ਇਹ ਦਿਨ ਤੈਨੂੰ ਨਹੀਂ ਪ੍ਰਾਪਤ ਹੋਣੇ ਪ੍ਰੇਰਣਾ ਹੈ ਕਿ ਨਾਮ ਜਪਿਆ ਕਰ।
ਸਰਵਰ ਵਿਛੁਨੇ ਨਹਿ ਪਾਤ ਜੁੜਤੇ ਜਮ ਮਗ ਗਾਉਣ ਅਕੇਲੀ।
ਆਖਿਆ ਜਿਵੇਂ ਦਰਖਤ ਦੀ ਟਹਿਣੀ ਨਾਲੋਂ ਪੱਤਰ ਟੁੱਟ ਜਾਵੇ ਦੁਬਾਰਾ ਨਹੀਂ ਲੱਗਦਾ ਇਸੇ ਤਰ੍ਹਾਂ ਇਹ ਮਨੁੱਖਾ ਜੀਵਨ ਤੈਨੂੰ ਦੁਬਾਰਾ ਪ੍ਰਾਪਤ ਨਹੀਂ ਹੋਣਾ ਬੜੀ ਮੁਸ਼ਕਲ ਨਾਲ ਪ੍ਰਾਪਤ ਹੋਇਆ ਤੇ ਅਖੀਰ ਵੇਲੇ ਸਿਮਰਨ ਤੋਂ ਬਗੈਰ ਜਦੋਂ ਜਾਣਾ ਹੈ ਜਿੰਦ ਨੇ ਦੁਖੀ ਹੋ ਕੇ ਜਾਣਾ ਤੇ ਜਮ ਦੇ ਵਸ ਵਿਚ ਪੈ ਜਾਣਾ ਹੈ।
ਬਿਨਵੰਤ ਨਾਨਕ ਬਿਨ ਨਾਮ ਹਾਰ ਕੇ ਸਦਾ ਫਿਰਤ ਦੁਹੇਲੀ।
ਗੁਰੂ ਨਾਨਕ ਪਾਤਸ਼ਾਹ ਜੀ ਫਰਮਾਉਂਦੇ ਹਨ ਬੇਨਤੀ ਕਰਦੇ ਹਨ ਕਿ ਇਹ ਜਿੰਦੇ ਨਾਮ ਤੋਂ ਬਗੈਰ ਤੈਨੂੰ ਕੇਵਲ ਤੇ ਕੇਵਲ ਦੁੱਖ ਹੀ ਪ੍ਰਾਪਤ ਹੋਣਾ ਹੈ।
ਓ ਵਲ ਵੰਚ ਲੂਕ ਕਰਹੇ ਸਭ ਜਾਣੈ ਜਾਣੀ ਰਾਮ।
ਤੂੰ ਲੁਕ ਕੇ ਪਾਪ ਕਮਾਨਾ ਵਲ ਛਲ ਕਰਦੈ ਪਰ ਵਾਹਿਗੁਰੂ ਪਰਮਾਤਮਾ ਜਾਣੀ ਜਾਣ ਅੰਤਰਜਾਮੀ ਵਾਹਿਗੁਰੂ ਸਭ ਕੁਝ ਜਾਣਦਾ ਹੈ।
ਲੇਖਾ ਧਰਮ ਭਇਆ ਤਿਲ ਪੀੜੇ ਕਾਣੀ ਰਾਮ।
ਤੇ ਜਦੋਂ ਧਰਮਰਾਜ ਨੇ ਲੇਖਾ ਕਰਨਾ ਤੇਰੇ ਕੋਲ ਸਿਮਰਨ ਹੈ ਨਹੀਂ ਵਾਹਿਗੁਰੂ ਦੀ ਯਾਦ ਹੈ ਨਹੀਂ ਕੇਵਲ ਪਾਪ ਨੇ ਤੇ ਤੈਨੂੰ ਇਉਂ ਪੀੜਿਆ ਜਾਵੇਗਾ ਜਿਵੇਂ ਘਾਣੀ ਦੇ ਵਿੱਚ ਤਿਲ ਪੀੜੇ ਜਾਂਦੇ ਹਨ। ਕਿਉਂਕਿ ਇੱਕ ਗੱਲ ਧਿਆਨ ਵਿੱਚ ਰੱਖਣੀ ਇਹ ਜਗ ਮਿੱਠਾ ਅਗਲਾ ਕਿਸ ਜਿੱਠਾ ਵਾਲੀ ਗੱਲ ਗੁਰਬਾਣੀ ਨੇ ਕਹੀ ਇੱਥੇ ਤਾਂ ਬਾਰ ਬਾਰ ਕਿਹਾ ਗਿਆ ਹੈ ਧਰਮ ਰਾਏ ਜਬ ਲੇਖਾ ਮੰਗੇ ਕਿਆ ਮੁੱਖ ਲੈ ਕੇ ਜਾਏਗਾ ਧਰਮ ਰਾਏ ਜਬ ਲੇਖਾ ਮੰਗੇ ਬਾਕੀ ਨਿਕਸੀ ਭਾਰੀ। ਇੱਥੇ ਆਖਿਆ ਮਹਾਰਾਜ ਆਖਦੇ ਨੇ ਨਾਨਕ ਆਖੇ ਰੇਮਨ ਸੁਣੀਏ ਸਿੱਖ ਸਹੀ ਲੇਖਾ ਰੱਬ ਮੰਗੇਸੀਆ ਬੈਠਾ ਕੱਢ ਵਹੀ। ਜਦੋਂ ਧਰਮਰਾਜ ਨੇ ਲੇਖਾ ਮੰਗਣਾ ਹੈ ਉਸ ਵੇਲੇ ਤੇਰੇ ਕੋਲ ਸਿਮਰਨ ਨਹੀਂ ਭਜਨ ਨਹੀਂ ਤੇ ਤੇਰੀ ਹਾਲਤ ਕੀ ਹੋਵੇਗੀ ਪਾਪ ਕਮਾਉਂਦਿਆਂ ਤੈਨੂੰ ਕੇਵਲ ਤੇ ਕੇਵਲ ਤਿਲਾਂ ਦੀ ਤਰ੍ਹਾਂ ਪੀੜਿਆ ਜਾਵੇਗਾ।
ਕਿਰਤ ਕਮਾਣੇ ਦੁੱਖ ਸਾਹੋ ਪ੍ਰਾਣੀ ਅਨਕ ਜੋਨ ਭਰਮਾਇਆ।
ਤੇ ਤੇਰੇ ਕੀਤੇ ਹੋਏ ਕਰਮਾਂ ਦਾ ਹਿਸਾਬ ਹੀ ਸਾਹਮਣੇ ਆਣਾ ਤੇ ਤੈਨੂੰ ਫਿਰ ਦੁਬਾਰਾ ਦੁਨੀਆਂ ਦੇ ਚੱਕਰ ਵਿੱਚ ਪਾਇਆ ਜਾਵੇਗਾ।
ਮਹਾ ਮੋਹਨੀ ਸੰਗ ਰਾਤਾ ਰਤਨ ਜਨਮ ਗਵਾਇਆ।
ਮਾਇਆ ਦੇ ਮੋਹ ਵਿੱਚ ਤੂੰ ਫਸਿਆ ਰਿਹਾ ਤੇ ਜਿਹੜਾ ਮਨੁੱਖਾ ਜੀਵਨ ਰਤਨ ਦੀ ਨਿਆਈ ਕੀਮਤੀ ਹੈ ਇਹਨੂੰ ਤੂੰ ਐਵੇਂ ਹੀ ਗਵਾ ਦਿੱਤਾ।
ਇੱਕ ਸਹਰ ਕੇ ਨਾਮ ਬਾਜੋ ਆਨ ਕਾਜ ਸਿਆਣੀ।
ਉਹ ਆਪਣੇ ਆਪ ਵਿੱਚ ਤੂੰ ਬੜੀ ਸਿਆਣੀ ਬਣੀ ਹੋਈ ਹੈ ਇਹ ਜਿੰਦੇ ਪਰ ਜਿਹੜਾ ਵਾਹਿਗੁਰੂ ਪਰਮਾਤਮਾ ਦਾ ਨਾਮ ਜਪਣਾ ਸੀ ਤੂੰ ਜਪਿਆ ਨੀ। ਬੇਸ਼ਕ ਜਿੰਨੀ ਮਰਜ਼ੀ ਸਿਆਣੀ ਬਣੀ ਰਹੋ ਪਰ ਤੂੰ ਨਾਮ ਨੀ ਜਪਿਆ ਇਸ ਦਾ ਰਿਜ਼ਲਟ ਪ੍ਰਣਾਮ ਅਖੀਰ ਵਿੱਚ ਇਹੋ ਹੀ ਹੋਣਾ ਹੈ।
ਬਿਨਵੰਤ ਨਾਨਕ ਲੇਖ ਲਿਖਿਆ ਭਰਮ ਮੋਹੇ ਲੁਭਾਣੀ।
ਮੱਥੇ ਦਾ ਲੇਖ ਜਿਹੜਾ ਹੈ ਉਹ ਮਾਇਆ ਦੇ ਮੋਹ ਵਿੱਚ ਫਸਣ ਵਾਲਾ ਭਟਕਣਾ ਦੇ ਵਿੱਚ ਪਾਈ ਰੱਖਦਾ ਹੈ।
ਬੀਚ ਨਾ ਕੋਈ ਕਰੇ ਅਕ੍ਰਿਤ ਘਣ ਵਿਛੜ ਪਿਆ।
ਅਕ੍ਰਿਤ ਗਨ ਤੋਂ ਭਾਵ ਹੈ ਜਿਹੜਾ ਕਿਸੇ ਦੇ ਕੀਤੇ ਪਾਰ ਪੁਕਾਰ ਨੂੰ ਭੁੱਲ ਜਾਂਦਾ ਹੈ। ਇਹ ਮਨੁੱਖ ਇਹ ਜਿੰਦੇ ਤੂੰ ਵਾਹਿਗੁਰੂ ਪਰਮਾਤਮਾ ਦੇ ਕੀਤੇ ਹੋਏ ਪਰ ਪੁਕਾਰ ਭੁਲਾ ਦਿੱਤੇ। ਧਿਆਨ ਰੱਖੀ ਜਿਹੜਾ ਵਿਛੋੜਾ ਪੈ ਗਿਆ ਹੈ ਇਸ ਵਿੱਚ ਕਿਸੇ ਨੇ ਹੋਰ ਵਿਚੋਲਾ ਬਣ ਕੇ ਤੈਨੂੰ ਵਾਹਿਗੁਰੂ ਦੇ ਨਾਲ ਨਹੀਂ ਮਿਲਾਣਾ।
ਆਏ ਖਰੇ ਕਠਿਨ ਜਮ ਕੰਕਰ ਪਕੜ ਲਿਆ।
ਬਸ ਕਠਿਨ ਜਮਦੂਤ ਆ ਗਏ ਉਹਨਾਂ ਨੇ ਫੜ ਕੇ ਅੱਗੇ ਲਾ ਲੈਣਾ ਹੈ ਕਿਉਂਕਿ ਅਮਲ ਸਿਰਾਨੋ ਲੇਖਾ ਦੇਣਾ ਆਏ ਕਠਿਨ ਦੂਜਮ ਲੈਣਾ ਕਿਆ ਤੈ ਖਟਿਆ ਕਹਾਂ ਗਵਾਇਆ। ਚਲੋ ਸ਼ਿਤਾਬ ਦੀਵਾਨ ਬੁਲਾਇਆ ਵਾਲੀ ਗੱਲ ਬਣ ਜਾਣੀ ਹੈ।
ਪਕੜੇ ਚਲਾਇਆ ਆਪਣਾ ਕਮਾਇਆ ਮਹਾ ਮੋਹਨੀ ਰਾਤਿਆ।
ਕਿਉਂਕਿ ਆਪਣਾ ਕਮਾਇਆ ਹੋਇਆ ਹੀ ਕੀਤੇ ਹੋਏ ਕਰਮ ਹੀ ਸਾਹਮਣੇ ਆ ਗਏ। ਸਾਰੀ ਜ਼ਿੰਦਗੀ ਮਾਇਆ ਦੇ ਮੋਹ ਵਿੱਚ ਰਤਿਆ ਰਿਹਾ ਤੇ ਜਮਾ ਨੇ ਪੜ ਕੇ ਅੱਗੇ ਲਾ ਲਿਆ।
ਗੁਣ ਗੋਵਿੰਦ ਗੁਰਮੁਖ ਨਾ ਜਪਿਆ ਤਪਤ ਥੰਮ ਗੱਲ ਲਾਤਿਆ।
ਗੁਰੂ ਦੀ ਸ਼ਰਨ ਵਿੱਚ ਪੈ ਕੇ ਵਾਹਿਗੁਰੂ ਪਰਮਾਤਮਾ ਦਾ ਨਾਮ ਜਪਿਆ ਨਹੀਂ ਬਸ ਇਉਂ ਹਾਲਤ ਬਣ ਗਈ ਕਿਸੇ ਤਪਦੇ ਹੋਏ ਥੰਮ ਨੂੰ ਜਿਵੇਂ ਗੱਲ ਨਾਲ ਲਾ ਲਈ ਗਏ ਨਾ, ਇਸੇ ਤਰ੍ਹਾਂ ਦੁਖੀ ਹੋਣਾ ਪੈਂਦਾ ਹੈ ਅਖੀਰ ਵਿੱਚ।
ਕਾਮ ਕ੍ਰੋਧ ਅਹੰਕਾਰ ਮੂਠਾ ਖੋਏ ਗਿਆਨ ਪਛਤਾਪਿਆ।
ਕਾਮ ਵਿੱਚ ਕ੍ਰੋਧ ਵਿੱਚ ਠੱਗਿਆ ਗਿਆ ਤੇ ਗਿਆਨ ਜਿਹੜਾ ਹੈ ਇਹਨੂੰ ਜੀਵਨ ਦੇ ਅੰਦਰ ਧਾਰਨ ਨਹੀਂ ਕੀਤਾ, ਕੇਵਲ ਪਛਤਾਵਾ ਹੀ ਪੱਲੇ ਪਿਆ।
ਬਿਨਵੰਤ ਨਾਨਕ ਸੰਜੋਗ ਭੁੱਲਾ ਹਰ ਜਾਪ ਰਸਨ ਨਾ ਜਾਪਿਆ।
ਮਾਇਆ ਦੇ ਸੰਜੋਗ ਵਿੱਚ ਭੁੱਲਿਆ ਰਿਹਾ ਤੇ ਵਾਹਿਗੁਰੂ ਪਰਮਾਤਮਾ ਦਾ ਜਾਪ ਜਿਹੜਾ ਰਸਨਾ ਦੇ ਨਾਲ ਕਰਨਾ ਸੀ ਉਹ ਕੀਤਾ ਨਹੀਂ।
ਕੁਝ ਬਿਨ ਕੋ ਨਾਹੀ ਪ੍ਰਭ ਰਾਖਨ ਹਾਰਾ ਰਾਮ।
ਕੇਵਲ ਜਿੰਦ ਨੂੰ ਕੋਸਿਆ ਨਹੀਂ ਬਲਕਿ ਨਾਲ ਦੀ ਨਾਲ ਸਮਝਾਇਆ, ਵਾਹਿਗੁਰੂ ਜੀ ਤੇਰੇ ਤੋਂ ਬਗੈਰ ਹੋਰ ਰੱਖਿਆ ਕਰਨ ਵਾਲਾ ਜਿੰਦ ਦਾ ਕੌਣ ਹੈ।
ਭਗਤੀ ਉਦਾਰਨ ਹਰ ਬਿਰਦ ਤੁਮਾਰਾ ਰਾਮ।
ਵਾਹਿਗੁਰੂ ਜੀ ਪਤਤਾਂ ਦਾ ਉਧਾਰ ਕਰਨਾ ਤੇਰਾ ਹੀ ਮੁੱਢ ਕਦੀਮੀ ਸੁਭਾਅ ਹੈ।
ਭਗਤੀ ਉਦਾਰਨ ਸਰਨ ਸੁਆਮੀ ਕਿਰਪਾ ਨਿਧ ਦਇਆਲਾ।
ਪਤਾਂ ਦਾ ਉਧਾਰ ਕਰਨ ਵਾਲਾ ਵੀ ਤੂੰ ਹੈ ਮਾਲਕ ਜੀ, ਕਿਰਪਾ ਦਾ ਖਜ਼ਾਨਾ ਵੀ ਤੂੰ ਹੈ ਵਾਹਿਗੁਰੂ ਪਰਮਾਤਮਾ ਜੀ।
ਅੰਧਕੂਪ ਦੇ ਉਧਾਰ ਕਰਤੇ ਸਗਲ ਘੱਟ ਪ੍ਰਤਪਾਲਾ।
ਸਾਰੇ ਜੀਵਾਂ ਦੀ ਪਾਲਣਾ ਕਰਨ ਵਾਲੇ ਵਾਹਿਗੁਰੂ ਪਰਮਾਤਮਾ ਜੀ, ਜਿਹੜਾ ਅੰਨਾ ਖੂਹ ਹੈ ਇਹ ਸੰਸਾਰ, ਇਸ ਤੋਂ ਮੈਨੂੰ ਆਪ ਹੀ ਕਿਰਪਾ ਕਰਕੇ ਉਧਾਰ ਲੈ।
ਸਰਨ ਤੇਰੀ ਘੱਟ ਮਹਾਂ ਬੇੜੀ ਇਕ ਨਾਮ ਦੇਹੇ ਅਧਾਰਾ।
ਵਾਹਿਗੁਰੂ ਜੀ ਮੈਂ ਤੇਰੀ ਸ਼ਰਨ ਵਿਚ ਹਾਂ, ਮਾਇਆ ਦੇ ਬੰਧਨਾਂ ਦੀ ਮੇਰੀ ਬੈਰੀ ਕੱਟ ਦੇ, ਮੈਨੂੰ ਤੇਰੇ ਕੇਵਲ ਨਾਮ ਦਾ ਹੀ ਸਹਾਰਾ ਹੈ।
ਬਿਨਵੰਤ ਨਾਨਕ ਕਰ ਦੇ ਰਾਖੋ ਗੋਬਿੰਦ ਦੀਨ ਦਯਾਰਾ।
ਵਾਹਿਗੁਰੂ ਜੀ ਨਾਨਕ ਬੇਨਤੀ ਕਰਦਾ ਦੀਨਾਂ ਤੇ ਦਇਆ ਕਰਨ ਵਾਲੇ, ਹੱਥ ਦੇ ਕੇ ਮੇਰੀ ਰੱਖਿਆ ਕਰੋ।
ਉਹ ਦਿਨ ਸਫਲ ਗਣਿਆ ਹਰ ਪ੍ਰਭੂ ਮਿਲਾਇਆ ਰਾਮ।
ਜ਼ਿੰਦਗੀ ਦਾ ਉਹ ਦਿਨ ਹੀ ਸਫਲ ਹੈ ਜਿਸ ਦਿਨ ਜ਼ਿੰਦਗੀ ਦੇ ਅੰਦਰ ਵਾਹਿਗੁਰੂ ਪਰਮਾਤਮਾ ਮਿਲ ਜਾਂਦਾ ਹੈ।
ਸੁਖ ਪ੍ਰਗਟਿਆ ਦੁੱਖ ਦੂਰ ਪਰਾਇਆ ਰਾਮ।
ਵਾਹਿਗੁਰੂ ਨਾਲ ਮਿਲਾਪ ਹੋ ਜਾਵੇ ਸਾਰੇ ਦੁੱਖ ਦੂਰ ਹੋ ਜਾਂਦੇ ਨੇ ਤੇ ਸੁਖ ਜ਼ਿੰਦਗੀ ਦੇ ਅੰਦਰ ਆ ਜਾਂਦੇ ਹਨ।
ਸਹਿਜ ਅਣਦ ਬੇਨੋਦ ਸਦ ਹੀ ਗੁਣ ਗੋਪਾਲ ਨਿਤ ਗਾਈਏ।
ਨਿਤਾ ਪ੍ਰਤੀ ਵਾਹਿਗੁਰੂ ਪਰਮਾਤਮਾ ਦੇ ਗੁਣ ਗਾਈਏ ਤੇ ਫਿਰ ਜ਼ਿੰਦਗੀ ਦੇ ਅੰਦਰ ਆਨੰਦ ਸੁਖ ਬਣਿਆ ਰਹਿੰਦਾ ਹੈ।
ਅੱਜ ਸਾਧ ਸੰਗੇ ਮਿਲੇ ਰੰਗੇ ਬਾਹੁੜ ਜੋਨ ਨਾ ਧਾਈਏ।
ਜਿਹੜੇ ਗੁਰੂ ਦੀ ਕਿਰਪਾ ਦੇ ਪਾਤਰ ਬਣ ਕੇ ਗੁਰੂ ਦੀ ਸੰਗਤ ਵਿਚ ਮਿਲ ਜਾਂਦੇ ਨੇ, ਵਾਹਿਗੁਰੂ ਦੇ ਨਾਮ ਵਿਚ ਰੰਗੇ ਜਾਂਦੇ ਨੇ, ਉਹਨਾਂ ਨੂੰ ਦੁਬਾਰਾ ਜੂਨੀਆਂ ਦੇ ਚੱਕਰ ਵਿਚ ਨਹੀਂ ਪੈਣਾ ਪੈਂਦਾ।
ਸਹਿ ਕੰਠ ਲਾਏ ਸਹਿਜ ਸੁਭਾਏ ਆਦ ਅੰਕੁਰ ਆਇਆ।
ਸਤਿਗੁਰੂ ਮਹਾਰਾਜ ਨਾਮ ਜਪਣ ਵਾਲਿਆਂ ਨੂੰ ਜਦੋਂ ਆਪਣੀ ਸੰਗਤ ਦੇ ਰਾਹੀਂ ਵਾਹਿਗੁਰੂ ਨਾਲ ਮਿਲਾ ਦਿੰਦਾ ਤੇ ਮੰਨ ਲਓ ਵਾਹਿਗੁਰੂ ਪਰਮਾਤਮਾ ਦੀ ਭਗਤੀ ਦਾ ਮੁੱਢਲਾ ਗੁਣ ਅੰਗੂਰ ਜਿਹੜਾ ਹੈ ਉਹ ਅੰਦਰ ਫੁੱਟ ਪੈਂਦਾ ਹੈ।
ਬਿਨਵੰਤ ਨਾਨਕ ਆਪ ਮਿਲਿਆ ਬਾਹੁੜ ਕਤਹੂ ਨਾ ਜਾਇਆ।
ਵਾਹਿਗੁਰੂ ਪਰਮਾਤਮਾ ਦੇ ਸੰਬੰਧ ਵਿਚ ਗੁਰੂ ਅਰਜਨ ਦੇਵ ਜੀ ਮਹਾਰਾਜ ਗੁਰੂ ਨਾਨਕ ਪਾਤਸ਼ਾਹ ਜੀ ਦੇ ਪੰਜਵੇਂ ਸਰੂਪ ਅਖੀਰ ਵਿਚ ਕਿਰਪਾ ਕਰਦੇ ਨੇ। ਨਾਨਕ ਬੇਨਤੀ ਕਰਦਾ ਹੈ ਜਿਨੂੰ ਵਾਹਿਗੁਰੂ ਜੀ ਤੂੰ ਆਪ ਆਪਣੇ ਨਾਲ ਗੁਰੂ ਦੀ ਕਿਰਪਾ ਨਾਲ ਮਿਲਾ ਲੈਂਦਾ ਹੈ, ਫਿਰ ਤੇਰੇ ਨਾਲ ਉਹ ਵਿਛੜ ਕੇ ਹੋਰ ਕਿਤੇ ਨਹੀਂ ਜਾਂਦਾ। ਸਤਸੰਗਤ ਆਪਾਂ ਬਹੁਤ ਵਾਰੀ ਇਹ ਬਚਨ ਪੜ੍ਹਦੇ ਹਨ, ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ, ਪਰ ਇਹ ਕਿਰਪਾ ਕਦੋਂ ਹੋਈ? ਗੁਰ ਕਿਰਪਾ ਜੈ ਨਰ ਕੋ ਕੀਨੀ ਤੈ ਇਹ ਜੁਗਤ ਪਛਾਨੀ, ਨਾਨਕ ਲੀਨ ਪਯੋ ਗੋਬਿੰਦ ਸਿਓ ਜਿਉ ਪਾਨੀ ਸੰਗ ਪਾਨੀ। ਗੁਰੂ ਕਿਰਪਾ ਕਰੇ ਪਾਪਾਂ ਤੋਂ ਬਚੀਏ, ਵਿਕਾਰਾਂ ਤੋਂ ਬਚੀਏ, ਰਸਨਾ ਦੇ ਨਾਲ ਨਾਮ ਜਪੀਏ, ਸਤਸੰਗਤ ਕਰੀਏ, ਬਾਣੀ ਬਾਣੀ ਦੇ ਧਾਰਨੀ ਹੋ ਕੇ ਗੁਰੂ ਦੀ ਕਿਰਪਾ ਦੇ ਪਾਤਰ ਬਣੀਏ। ਬਸ ਇਹ ਬਚਨ ਰੋਜ਼ ਮੈਂ ਆਪਣੇ ਨੌਜਵਾਨ ਵੀਰਾਂ ਨੂੰ ਬੇਨਤੀ ਕਰਾਂਗਾ, ਆਪਣੇ ਜੀਵਨ ਅੰਦਰ ਪੜ੍ਹ ਲਿਆ ਕਰੋ। ਨਿਰਗੁਣ ਆਰ ਇਆਨਿਆ ਸੋ ਪ੍ਰਭ ਸਦਾ ਸੰਭਾਲ, ਜਿਨ ਕੀਆ ਤਿਸ ਚੀਤ ਰੱਖ, ਨਾਨਕ ਨਿਭਹੀ ਨਾਲ ਨਰਮਈਆ ਕੇ ਗੁਣ ਚੇਤ ਪਰਾਨੀ, ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ, ਜਿਨ ਤੂੰ ਸਾਜ ਸਵਾਰ ਸ਼ਿੰਗਾਰਿਆ। ਵਾਹਿਗੁਰੂ ਨੇ ਤੈਨੂੰ ਸਾਜਿਆ ਵੀ ਏ, ਤੈਨੂੰ ਸਵਾਰਿਆ ਵੀ ਏ ਤੇ ਤੈਨੂੰ ਸ਼ਿੰਗਾਰਿਆ ਵੀ ਏ। ਤੂੰ ਆਪ ਕੰਨਾਂ ਵਿਚ ਨੱਤੀਆਂ ਪਾ ਕੇ ਆਪਣੇ ਆਪ ਨੂੰ ਨਾ ਸ਼ਿੰਗਾਰ, ਆਪ ਆਪਣੇ ਸੋਹਣੇ ਕੇਸਾਂ ਨੂੰ ਆਪਣੇ ਹੱਥੀ ਕਤਲ ਨਾ ਕਰ, ਕਿਉਂਕਿ ਕਦੀ ਯਾਦ ਕਰ ਉਹਨਾਂ ਸ਼ਹੀਦਾਂ ਨੂੰ ਜਿਨ੍ਹਾਂ ਨੇ ਕੇਵਲ ਤੇ ਕੇਵਲ ਬੰਦ ਬੰਦ ਕਟਵਾਏ, ਖੋਪਰੀਆਂ ਤੇ ਚੜੇ, ਚਰਖੜੀਆਂ ਤੇ ਚੜ ਗਏ, ਜਿਨ੍ਹਾਂ ਨੇ ਸਾਧ ਸੰਗਤ ਆਰਿਆਂ ਨਾਲ ਆਪਣੇ ਆਪ ਨੂੰ ਚਰਾ ਦਿੱਤਾ। ਸਿੱਖਾ ਕਦੀ ਤੂੰ ਕੇਸ ਹੀ ਰੱਖ ਲੈ ਤੇ ਤੇਰੇ ਉੱਤੇ ਉਹਨਾਂ ਦੀ ਵੀ ਕਿਰਪਾ ਹੋਵੇਗੀ, ਗੁਰੂ ਦੀ ਵੀ ਕਿਰਪਾ ਹੋਵੇਗੀ। ਅੱਜ ਦੇ ਦਿਨ ਆਪਾਂ ਆਪਣੇ ਬੱਚਿਆਂ ਨੂੰ ਗਲਵਕੜੀ ਵਿੱਚ ਲੈ ਕੇ ਪਿਆਰ ਨਾਲ ਇਹ ਗੱਲ ਸਮਝਾਈਏ ਕਿ ਗੁਰੂ ਦੀ ਮੋਹਰ ਹੈ, ਗੁਰੂ ਕੇ ਬਖਸ਼ੇ ਹੋਏ ਸਿੱਖਾ ਕੇਸ, ਇਹਨਾਂ ਨੂੰ ਆਪਣੇ ਜੀਵਨ ਦੇ ਅੰਦਰ ਸੰਭਾਲ ਤੇ ਗੁਰੂ ਬੌੜੀ ਕਰੇਗਾ, ਕਿਰਪਾ ਕਰੇਗਾ। ਇੰਨੇ ਕੁ ਬਚਨ ਇਸ ਮੌਕੇ ਤੇ ਆਪ ਜੀ ਦੇ ਨਾਲ ਸਾਂਝੇ ਕਰਦਾ ਹੋਇਆ ਵਿਚਾਰਾਂ ਨੂੰ ਸੰਕੋਚਦਾ ਹਾਂ, ਭੁੱਲਾਂ ਚੁੱਕਾਂ ਦੀ ਖਿਮਾ। ਆਓ ਅਖੀਰਲੀਆਂ ਪੰਕਤੀਆਂ ਦਾ ਪਾਠ ਸਰਵਨ ਕਰੋ ਜੀ।
ਗਹਿ ਕੰਠ ਲਾਏ ਸਹਿਜ ਵਾਏ
ਆਦ ਅੰਗੁਰ ਆਇਆ
ਬਿਨਵੰਤ ਨਾਨਕ ਆਪ ਮਿਲਿਆ
ਬਹੁੜ ਕਤਹੂੰ ਨਾ ਜਾਇਆ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।